ओंकार सतनाम कर्ता पुरख निरपा निर्वैर अकाल मूरत अजूनी सैभं गुरुप्रसाद जप आद सच जुगाद सच है पी सच नानक होसी पी सच करो वंदना अनकवार शरण पर हर लाए ब्रह्म कटिए नानक साध संग दुतिया भाव मिटाए दुतिया दुर्मत दूर कर गुर सेवा करनीत राम रतन मन तन वसै तज काम क्रोध लोभ मीत मरण मिटे जीवन मिले बिन सह सगल कलेश पाप तजो हो गोविंद भजो हो पाओ भगत परवेश लाभ मिले तोटा हिरे हर दर गह पतवंत राम नाम तन संच साच साहा भगवंत उठत बैठत हर पजहो साधु संग परीत नानक दुर्मत छुट गई पार ब्रह्म वसे चीत गुरदाता गुर हिरै कर गुर दीपक तेह लोए अमर पदार्थ नानका मन मने सुख होए गुर इन घोर अंधार गुरु इन समझ न आवे गुर इन सुरत न सिद्ध गुरबिन मुक्त न पावे गुर कर सच बिचार गुरु कर रे मन मेरे गुर कर शब्द सपन अगन कट है सब तेरे गुर नैन वैन गुर गुर कर हो गुर सत कब नल कह जिन गुर नह कियो न देखियो ते अकयत संसार में ज्यों बुलाव है त्यों बोल है स्वामी कुदरत कवन हमारी साध संग नानक जस गायो जो प्रभु की अत प्यारी कहां तुच्छ प्रभ बुद्ध हमारी वर्ण सके महिमा जो तिहारी अमना सख्त कर सिफत तुम्हारी आप ले हो तुम कथा सुधारी सुख टल गुर सेवी है अहने सहज सहाय दर दर्शन परसे गुरु के जन्म मरण दुख जाय सज्जन सच्चा पातशाह सिरसाहां दैसाह जिस पास बैठिया सोहिए सबना दायसाह जिस पास बैठिया सोहिए सबना दायसाह सतनाम श्री वाहिगुरु साहिब जी श्लोक महला तीजा नानक बिन सतगुर भेटे जग अंध है अंधे कर्म कमाए शब्द स्यों चित न लावई जित सुख वसै मन आए नानक बिन सतगुर भेटे जग अंध है अंधे कर्म कमाए शब्द स्यों चित न लावई जित सुख वसै मन आए तामस लगा सदा फिरै एहनिस जलत विहाए जो तिस भावै सो थीऐ कहणा किछु न जाए महला तीजा सतगुरु फुरमाया कारी एह करे हो गुरु द्वारे होए कै साहिब संभाले हो साहिब सदा हजूर है भरमे के छोड़ कट कै अंतर जोत तरे हो हर का नाम अमृत है दारू एहो लाए हो सतगुर का भाणा चित रखो संजम सचाने हो नानक एथे सुख अंतर रखसी अगे हर स्यों केल करे हो पौड़ी आपे पार ठारह बनस्पत आपे ही फल लाए आपे माली आप सब सिंचे आपे ही मोहे पाए आपे करता आपे भुगता आपे दे दिवाए आपे साहिब आप है रखा आपे रहया समाए जन नानक वड्याई आके हर करते की जिसनो तिल न तमाए आपे साहिब आपे है रखा आपे रहया समाए जन नानक वड्याई आके हर करते की जिसनो तिल न तमाए श्लोक महला तीजा नानक बिन सतगुर भेटे जग अंध है अंधे कर्म कमाए वाहिगुरु जी का खालसा वाहिगुरु जी की फतेह पतत पावन हलत पत के रखे नाम बाणी के वोहित चबर शतर तक दे मालक गुरता गदी सवाई मान वाहो वाहो बाणी निरंकार है जिस जेवड अवर न कोय साहिब श्री गुरु ग्रंथ साहिब महाराज जी दी प्यारी निघी गोद अंदर हाजरियां भर रही ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ, ਤਖਤਾਂ 'ਤੇ ਸਭਾਈਮਾਨ ਹੋ ਕਰਕੇ ਸਾਨੂੰ ਦਰਸ਼ਨ ਦੁਆਰੇ ਬਖਸ਼ ਰਹੇ ਹਨ। ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਨਿਤਨੇਮ ਸਿਮਰਨ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਸਤਿਕਾਰਯੋਗ ਹਜ਼ੂਰੀ ਰਾਗੀ ਜਥੇ ਦੇ ਪਾਸੋਂ ਸਰਵਣ ਕੀਤੇ ਹਨ। ਉਪਰੰਤ ਚਲਦੀ ਹੋਈ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸਮੇਂ ਨੂੰ ਸਫਲ ਕਰਨ ਦੇ ਵਾਸਤੇ ਮਨ ਨੂੰ ਇਕਾਗਰ ਕਰਨਾ ਬਹੁਤ ਜ਼ਰੂਰੀ ਹੈ, ਸਰੀਰ ਨੂੰ ਸਾਵਧਾਨ ਰੱਖਣਾ। ਇਹ ਸਤਿਗੁਰੂ ਮਹਾਰਾਜ ਜੀ ਦੀ ਸਾਨੂੰ ਜਿਹੜੀ ਸੁਭ ਸਿੱਖਿਆ ਹੈ, ਇਸ ਪ੍ਰਾਪਤ ਕਰਨ ਵਾਸਤੇ ਜਿਹੜਾ ਸਾਡਾ ਇਹ ਸਰੀਰ ਹੈ, ਇਹ ਸਾਧਸੰਗ ਦੀ ਸਾਧਨ ਹੈ। ਜਿਵੇਂ ਅਸੀਂ ਘਰਾਂ ਤੋਂ ਗੱਡੀ ਲੈ ਕੇ ਆਏ ਹਾਂ, ਗੁਰਦੁਆਰਾ ਸਾਹਿਬ ਜਿਹੜੀ ਗੱਡੀ ਹੈ ਉਹ ਸਾਧਨ ਹੈ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ, ਇਹ ਵੀ ਸਾਧਨ ਹੈ। ਕਸ ਕਿਸ ਵਾਸਤੇ ਹੈ? ਇਹ ਸਾਧਨ ਸਾਨੂੰ ਪਰਮਾਤਮਾ ਦੇ ਦਰ ਤੇ ਲੈ ਕੇ ਜਾ ਰਿਹਾ। ਅਸੀਂ ਨੇ ਪਰਮਾਤਮਾ ਵਾਲੇ ਪਾਸੇ ਤੁਰਨਾ। ਅੱਜ ਦਾ ਜੋ ਪਾਵਨ ਸ਼ਬਦ ਹੈ, ਵੈਸੇ ਤਾਂ ਸਾਰੀ ਗੁਰਬਾਣੀ ਵਿੱਚ ਹੀ ਸਤਿਗੁਰੂ ਮਹਾਰਾਜ ਜੀ ਵੱਖਰੇ ਵੱਖਰੇ ਵਿਸ਼ੇ ਲੈ ਕਰਕੇ, ਵੱਖਰੇ ਵੱਖਰੇ ਪ੍ਰਕਰਨ ਲੈ ਕਰਕੇ, ਦ੍ਰਿਸ਼ਟਾਂਤ ਪ੍ਰਮਾਣ ਦਲੀਲਾਂ ਦੁਆਰਾ ਸਤਿਗੁਰੂ ਮਹਾਰਾਜ ਜੀ ਨਿਰੰਕਾਰ ਨਾਲ ਜੋੜਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਜੋ ਸ੍ਰੀ ਮੁੱਖ ਵਾਕ ਬਖਸ਼ ਕੀਤਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 543 ਅੰਗ ਉੱਪਰ ਬਿਹਾਗੜੀ ਦੀ ਵਾਰ ਵਿੱਚ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾ ਰਹੇ ਹਨ, ਨਾਨਕ ਬਿਨ ਸਤਿਗੁਰ ਭੇਟੇ। ਸਤਿਗੁਰ ਸ਼ਬਦ ਸਤਸੰਗ ਜੀ ਗੁਰਬਾਣੀ ਵਿੱਚ ਲਗਭਗ ਹਰੇਕ ਹੀ ਅੰਗ ਉੱਪਰ ਆਉਂਦਾ ਹੈ, ਕਈ ਵਾਰੀ ਜ਼ਿਆਦਾ ਵਾਰ ਵੀ ਆਉਂਦਾ, ਨਹੀਂ ਹਰੇਕ ਵਾਰ ਹਰੇਕ ਰੰਗ 'ਤੇ ਸ਼ਬਦ ਆਉਂਦਾ ਹੈ। ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ, ਜਿੰਨਾ ਇਸ ਸ਼ਬਦ ਨੂੰ ਆਪਾਂ ਵਾਰ ਵਾਰ ਵਿਚਾਰਾਂਗੇ, ਸਾਡੇ ਜਵਾਨੀ ਯਾਦ ਹੋ ਜਾਵੇ ਵੀ ਸਤਿਗੁਰੂ ਦਾ ਕੀ ਅਰਥ ਹੈ। ਸੋ ਸਤ ਹੈ ਅਤੇ ਗੁਰ ਹੈ। ਸਤ ਕੀ ਇਹ ਪਰਮੇ ਸਤ ਕੀ ਇਹ ਜਿਹੜਾ ਕਦੇ ਨਾਸ ਨਾ ਹੋਵੇ। ਸਤ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕਦੇ ਵੀ ਨਾਸ ਨਹੀਂ ਹੋਣਦਾ, ਜੋ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੋ ਪਿੱਛੇ ਵੀ ਸੱਚ ਸੀ, ਹੁਣ ਵੀ ਹੈ ਅਤੇ ਅੱਗੇ ਵੀ ਹੋਵੇਗਾ, ਹੈ ਭੀ ਹੋਸੀ ਜਾਏ ਨਾ ਜਾਸੀ। ਰਚਨਾ ਜਿਹਨੇ ਰਚਾਈ, ਜਿਸ ਵਾਹਿਗੁਰੂ ਨੇ ਇਹ ਰਚਨਾ ਰਚਾਈ ਹੈ, ਉਹ ਸਦੀਵ ਕਾਲ ਹੈ, ਉਹਨੂੰ ਸਤ ਆਖਿਆ ਜਾਂਦਾ ਹੈ। ਬਾਕੀ ਸਾਰਾ ਕੁਝ ਹੀ ਮਹਾਰਾਜ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਬਾਕੀ ਜੋ ਅਸੀਂ ਵੇਖ ਰਹੇ ਹਾਂ ਸਾਰਾ ਮਿੱਥਿਆ ਹੈ, ਝੂਠ ਹੈ, ਨਾਸ਼ਵਾਨ ਹੈ। ਸੋ ਸਤ ਕੇ ਪਰਮੇਸ਼ਰ, ਅੱਗੇ ਹੈ ਸਤਸੰਗ ਜੀ ਗੁਰ, ਅਤੇ ਇਹ ਦੋ ਅੱਖਰ ਨੇ ਗੱਗਾ, ਗੱਗੇ ਨੂੰ ਔਂਕੜ ਅਤੇ ਰਾਰਾ, ਅਤੇ ਗੱਗੇ ਦਾ ਅਰਥ ਹੈ ਸਤਸੰਗ ਜੀ। ਵੈਸੇ ਜੇ ਇਕੱਠਾ ਅਰਥ ਕਰਨਾ ਹੋਵੇ, ਇਹ ਸ਼ਬਦ ਬਣਿਆ ਗਿਰ ਧਾਤੂ ਤੋਂ। ਗਿਰ ਧਾਤੂ ਤੋਂ ਭਾਵ ਹੈ ਕਿਸੇ ਤੇਜ਼ ਨੂੰ ਨਿਗਲ ਲੈਣਾ, ਉਹਨੂੰ ਖਾ ਜਾਣਾ, ਖਤਮ ਕਰ ਦੇਣਾ। ਕਿਸ ਨੂੰ? ਅਗਿਆਨ ਨੂੰ। ਜਿਹੜੀ ਸ਼ਕਤੀ ਜੀਵ ਦੇ ਹਿਰਦੇ ਵਿੱਚੋਂ ਅਗਿਆਨ ਨੂੰ ਨਾਸ਼ ਕਰ ਦੇਵੇ, ਉਹਨੂੰ ਗੁਰੂ ਕਿਹਾ ਜਾਂਦਾ ਹੈ। ਸੋ ਗੋ ਨਾਮ ਹੈ ਅੰਧੇਰੇ ਦਾ, ਰੂਹ ਨੋ ਹੈ ਪ੍ਰਕਾਸ਼ ਦਾ। ਗੋ ਨਮ ਤਮ ਅਗਿਆਨ ਅਨਿੱਤ। ਕਹਿੰਦੇ ਗੋ ਕੀ ਤਮ ਹੁੰਦਾ ਅੰਧਕਾਰ, ਅਨਿੱਤ ਜੋ ਨਾਸਵਾਨ ਹੈ। ਗੋ ਨਮ ਤਮ ਅਗਿਆਨ ਅਨਿੱਤ, ਕਹਿੰਦੇ ਜੋ ਅੰਧਕਾਰ ਹੈ ਨਾ ਅਗਿਆਨਤਾ ਦਾ। ਰੂਹ ਪ੍ਰਕਾਸ਼ ਕਿਹੋ ਜਿਹਨ ਚਿੱਤ, ਰੂਹ ਨੋ ਹੈ ਚਾਨਣੇ ਦਾ। ਜਿਹੜਾ ਕਹਿੰਦੇ ਜੀਵ ਦੇ ਹਿਰਦੇ ਰੂਪੀ ਘਰ ਵਿੱਚ ਜੋ ਅਗਿਆਨ ਦੀ ਅੰਧਤਾਈ ਹੈ ਨਾ, ਉਹਨੂੰ ਰੂਹ ਕੀ ਪ੍ਰਕਾਸ਼ ਕਰਕੇ ਦੂਰ ਕਰ ਦੇਵੇ, ਉਹਨੂੰ ਸਤਿਗੁਰੂ ਆਖਿਆ ਜਾਂਦਾ ਹੈ। ਅਤੇ ਹੋਰ ਵੀ ਗੁਰਬਾਣੀ ਵਿੱਚ ਸ਼ਬਦ ਆਉਂਦੇ ਆ ਜਿਹਨਾਂ ਦੁਆਰਾ ਅਸੀਂ ਇਹ ਸਮਝ ਸਕਦੇ ਹਾਂ ਵੀ ਗੁਰੂ ਕਿਹਨੂੰ ਕਹਿੰਦੇ ਆ, ਕਿਉਂਕਿ ਪੂਰੇ ਗੁਰੂ ਅਤੇ ਅਧੂਰੇ ਗੁਰੂ ਦੀ ਗੱਲ ਗੁਰਬਾਣੀ ਵਿੱਚ ਆਉਂਦੀ ਹੈ ਕਿ ਮਹਾਰਾਜ ਕਹਿੰਦੇ ਗੁਰ ਪੂਰਾ ਜਿਨ ਸਿਮਰਿਆ ਸਹੀ ਪਾਏ ਨਿਹਾਲ, ਨਾਨਕ ਨਾਮ ਅਰਾਧਨ ਕਾਰਜ ਆਵੇ ਰਸ। ਉੱਥੇ ਪੂਰੇ ਗੁਰੂ ਦੀ ਗੱਲ ਹੈ, ਇਸ ਵਿੱਚ ਜਿੱਥੇ ਦੂਸਰੇ ਕੱਚੇ ਗੁਰੂ ਦੀ ਗੱਲ ਹੈ ਉੱਥੇ ਮਹਾਰਾਜ ਕਹਿੰਦੇ ਹਨ ਕੇਤੇ ਗੁਰ ਚੇਲੇ ਪੁਨ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ। ਇਸ ਲਈ ਜਿੱਥੇ ਪੂਰੇ ਗੁਰੂ ਦੀ ਗੱਲ ਹੈ ਉੱਥੇ ਸਾਨੂੰ ਸਤਿਗੁਰੂ ਮਹਾਰਾਜ ਦੱਸ ਰਹੇ ਹਨ ਕਿ ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲਏ ਮਿਲਾਏ ਜੀਓ, ਵੀ ਸਤਿਗੁਰ ਉਹਨੂੰ ਆਖ ਸਕਦੇ ਹਾਂ ਅਸੀਂ ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਮੇਲ ਲਵੇ, ਜਿਹੜਾ ਸਭ ਨੂੰ ਆਪਣੇ ਵਿੱਚ ਅਭੇਦ ਕਰ ਲਵੇ। ਆਪਣੇ ਵਿੱਚ ਅਭੇਦ ਕੌਣ ਕਰ ਸਕਦਾ? ਜਿੱਥੋਂ ਕੋਈ ਚੀਜ਼ ਬਣੀ ਹੋਵੇ ਨਾ, ਜੇ ਫਰਜ਼ ਕਰੋ ਪਾਣੀ ਦੀਆਂ ਲਹਿਰਾਂ ਹਨ, ਪਾਣੀ ਦੀ ਝੱਗ ਹੈ, ਬੁਲਬਲੇ ਨੇ, ਜੈਸੇ ਜਲ ਤੇ ਬੁਦਬੁਦਾ। ਤੇ ਇਸੇ ਤਰ੍ਹਾਂ ਹੁਣ ਬਾਹਰ ਦੇਖੋ ਸਨੋਹ ਪਈ ਹੈ ਨਾ, ਜਿਹੜੀ ਬਰਫ਼ ਬਣੀ ਹੋਈ ਹੈ ਇਹ ਪਾਣੀ ਤੋਂ ਹੀ ਬਣੀ ਹੈ, ਪਾਣੀ ਦੀ ਬਰਫ਼ ਬਣੀ ਹੈ ਤੇ ਪਾਣੀ ਦੇ ਬੁਲਬਲੇ ਨੇ ਤੇ ਪਾਣੀ ਦੀਆਂ ਲਹਿਰਾਂ ਹਨ, ਇਹ ਸਾਰਾ ਕੁਝ ਪਾਣੀ ਤੋਂ ਬਣਿਆ ਤੇ ਇਹ ਪਾਣੀ ਵਿੱਚ ਇਹਨੇ ਲੀਨ ਹੋ ਜਾਣਾ। ਸੋਨੇ ਦੇ ਗਹਿਣੇ ਬਣਾ ਲਓ, ਕਿੰਨੇ ਮਰਜ਼ੀ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਾ ਲਓ, ਉਹ ਮੁੜ ਕੇ ਫਿਰ ਸੋਨਾ ਹੋ ਜਾਣਗੇ। ਇਸੇ ਤਰ੍ਹਾਂ ਜੋ ਇਹ ਸੰਸਾਰ ਹੈ ਇਹ ਪਰਮਾਤਮਾ ਰੂਪੀ ਸਾਗਰ ਬ੍ਰਹਮ ਦੀਆਂ ਲਹਿਰਾਂ ਹਨ। ਇਸੇ ਗੱਲ ਨੂੰ ਹੀ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਦੋਂ ਤੱਕ ਜੀਵ ਮੈਂ ਭਾਵ ਦੇ ਵਿੱਚ ਹੈ ਉਦੋਂ ਤੱਕ ਉਹ ਪਰਮਾਤਮਾ ਨਜ਼ਰ ਨਹੀਂ ਆਉਂਦਾ। ਫਿਰ ਕਹਿੰਦੇ ਜੈਸੇ ਜਲ ਮੈਂ ਉਦਤ, ਜਲ ਕੇਵਲ ਜਲ ਮਾਹੀ, ਜਿਵੇਂ ਸਮੁੰਦਰ ਵਿੱਚ ਲਹਿਰਾਂ ਜਿਹੜੀਆਂ ਵੱਖਰੀਆਂ ਪ੍ਰਤੀਤ ਹੁੰਦੀਆਂ ਨੇ ਹਵਾ ਦੇ ਕਰਕੇ, ਉਹ ਲਹਿਰਾਂ ਬਣ ਜਾਂਦੀਆਂ ਨੇ, ਜਦੋਂ ਹਵਾ ਸ਼ਾਂਤ ਹੋ ਜਾਂਦੀ ਹੈ ਮੁੜ ਕੇ ਫਿਰ ਉਹ ਪਾਣੀ ਰੂਪ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਜੋ ਸੰਸਾਰ ਹੈ ਇਹ ਵਾਹਿਗੁਰੂ ਤੋਂ ਬਣਿਆ, ਉਹ ਸੱਚਾ ਸਤਿਗੁਰੂ ਹੈ ਜੋ ਸਭ ਸਹਿ ਲਏ ਮਿਲਾਏ ਜੀਓ, ਉਹ ਵਾਹਿਗੁਰੂ ਹੀ ਆਪਣੇ ਵਿੱਚ ਮੇਲ ਸਕਦਾ ਸਭ ਨੂੰ। ਬਾਕੀ ਕਿਸੇ ਕੋਲ ਇਹ ਅਧਿਕਾਰ ਨਹੀਂ, ਕਿਸੇ ਕੋਲ ਸ਼ਕਤੀ ਨਹੀਂ ਸਾਰਿਆਂ ਨੂੰ ਆਪਣੇ ਵਿੱਚ ਮੇਲ ਲਵੇ। ਇਸ ਲਈ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ, ਜੋ ਸਾਰਿਆਂ ਜੀਵਾਂ ਨੂੰ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਮੇਲ ਲੈਂਦਾ, ਉਹਨੂੰ ਸਤਿਗੁਰ ਆਖਿਆ ਜਾਂਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜੋ ਐਸਾ ਜੋ ਸਤਿਗੁਰੂ ਹੈ ਜਿਸ ਮਿਲੇ ਹੈ, ਜਿਸ ਮਿਲੇ ਹੈ ਮਨ ਹੋਏ ਆਨੰਦ। ਕਹਿੰਦੇ ਜਿਹਨੂੰ ਮਿਲਣ ਦੇ ਨਾਲ ਮਨ ਵਿੱਚ ਆਨੰਦ ਆ ਜਾਵੇ, ਆਨੰਦ ਤੋਂ ਭਾਵ ਹੈ ਦੁਵਿਧਾ ਮਿਟ ਜਾਵੇ, ਦੂਜਾਪਣ ਮਿਟ ਜਾਵੇ, ਇੱਕ ਪਰਮਾਤਮਾ ਹੀ ਮਨ ਵਿੱਚ ਵਸ ਜਾਵੇ। ਸਤਿਗੁਰੂ ਮਹਾਰਾਜ ਕਹਿੰਦੇ ਹੈ ਜਿਸ ਮਿਲੇ ਹੈ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ ਮਨ ਕੀ ਦੁਵਿਧਾ ਬਿਨਸ ਜਾਏ ਹਰ ਪਰਮ ਪਦ ਲਈ ਹੈ, ਤੇ ਮਨ ਵਿੱਚੋਂ ਦੁਵਿਧਾ ਦੂਰ ਹੋ ਜਾਵੇ, ਪਰਮ ਪਦ ਪਰਮ ਪਰਮਾਤਮਾ ਦੀ ਪ੍ਰਾਪਤੀ ਰੂਪੀ ਜਿਹੜੀ ਪਦਵੀ ਹੈ ਉਹ ਮਿਲ ਜਾਵੇ, ਉਹਨੂੰ ਸਤਿਗੁਰੂ ਆਖਿਆ ਜਾਂਦਾ। ਹੁਣ ਐਸਾ ਜੋ ਸਤਿਗੁਰੂ ਹੈ, ਤੇ ਮਹਾਰਾਜ ਇੱਥੇ ਵਿਚਾਰਨ ਕਰਦੇ ਨੇ ਜੇ ਐਸਾ ਸਤਿਗੁਰੂ ਹੈ ਨਾ, ਕਹਿੰਦੇ ਨਾਨਕ ਬਿਨ ਸਤਿਗੁਰ ਭੇਟੇ, ਭੇਟੇ ਦਾ ਅਰਥ ਹੈ ਮਿਲ ਜਾਣਾ। ਕਹਿੰਦੇ ਬਿਨਾਂ ਪੂਰੇ ਗੁਰੂ ਤੋਂ ਮਿਲਿਆ ਜੱਗ ਅੰਧ ਹੈ, ਸੰਸਾਰ ਕਹਿੰਦੇ ਅੰਨਾ ਹੋ ਰਿਹਾ। ਸਤਸੰਗ ਜੀ ਦੇਖੋ ਹੁਣ ਗੁਰਬਾਣੀ ਕਹਿ ਰਹੀ ਹੈ ਜੱਗ ਅੰਧ ਹੈ, ਕਹਿੰਦੇ ਸਾਰਾ ਸੰਸਾਰ ਹੀ ਅੰਨਾ ਹੋ ਰਿਹਾ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਹੋਰ ਥਾਂ ਵੀ ਉਚਾਰਨ ਕਰਿਆ, ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਏ ਜਿਨ ਮੁੱਖ ਲੋਇਣ ਨਾਹੀਂ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਜਮਾਂਦਰੂ ਕਈ ਵਾਰੀ ਨੇਤਰ ਨਹੀਂ ਹੁੰਦੇ, ਨੇਤਰਹੀਣ ਹੁੰਦੇ, ਜਿਹਨੂੰ ਆਪਾਂ ਖਾਲਸਾ ਪੰਥ ਵਿੱਚ ਸੂਰਮੇ ਸਿੰਘ ਕਹਿੰਦੇ ਹਾਂ, ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਏ ਜਿਨ ਮੁੱਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੀ ਖਸਮ ਘੁੱਥੇ ਜਾਏ। ਕਹਿੰਦੇ ਅੰਨੇ ਉਹ ਨੇ ਜਿਹੜੇ ਆਪਣੇ ਪਰਮਾਤਮਾ ਖਸਮ ਮਾਲਕ ਤੋਂ ਬੰਧੇ ਹੈ, ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰੀ, ਜਿਸ ਨੇਤਰਾਂ ਦੇ ਨਾਲ ਵਾਹਿਗੁਰੂ ਨਜ਼ਰ ਨਹੀਂ ਆਇਆ। ਮਹਾਰਾਜ ਕਹਿੰਦੇ ਨਾ ਅੰਧੇ ਸਹੀ ਆਖੀ ਹੈ ਜੇ ਖਸਮੋਂ ਘੁੱਥੇ ਜਾਏ। ਹੁਣ ਇੱਥੇ ਮਹਾਰਾਜ ਕਹਿ ਰਿਹਾ ਕਹਿੰਦੇ ਬਿਨਾਂ ਸਤਿਗੁਰੂ ਦੇ ਭੇਟੇ ਮਿਲਿਆ ਜੱਗ ਅੰਧ ਹੈ, ਕਹਿੰਦੇ ਸਾਰਾ ਸੰਸਾਰ ਹੀ ਅੰਨਾ ਹੋ ਰਿਹਾ, ਅੰਧੇ ਕਰਮ ਕਮਾਏ, ਕਹਿੰਦੇ ਅੰਧਤਾਈ ਵਾਲੇ ਕਰਮ ਕਰ ਰਹੇ ਹੈ। ਜਦੋਂ ਆਪਾਂ ਵਿਚਾਰ ਕੇ ਵੇਖਾਂਗੇ, ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਾਂਗੇ, ਕਿ ਸਾਨੂੰ ਸਾਫ਼ ਨਜ਼ਰ ਆ ਜਾਏਗਾ ਵੀ ਅਸੀਂ ਵਾਕਈ ਗਿਆਨ ਰੂਪੇ ਨੇਤਰਾਂ ਤੋਂ ਹੀ ਇਹਨੇ ਅਸੀਂ ਅਨਧਾਈ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਲੈਂਦੇ ਹਾਂ। ਸਤਿਗੁਰੂ ਮਹਾਰਾਜ ਜੀ ਕਿਸ ਤਰ੍ਹਾਂ ਕਹਿ ਰਹੇ ਮਾਰ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ। ਬੱਚਾ ਜਨਮ ਲੈਂਦਾ ਹੈ, ਮਾਤਾ ਦੇ ਉਦਰ ਵਿੱਚ ਜੀਵ ਆਉਂਦਾ ਹੈ, ਸਾਹਿਬ ਕਹਿ ਫਰਮਾਇਆ ਇਹ ਦੀਹ ਵਿੱਚ ਜੀਵ ਆਏ ਪਿਆ, ਪਰਮਾਤਮਾ ਦੇ ਹੁਕਮ ਦੇ ਵਿੱਚ ਮਾਤਾ ਦੇ ਗਰਭ ਵਿੱਚ ਜੀਵ ਆ ਜਾਂਦਾ। ਫਿਰ ਮਾਰ ਕਹਿੰਦੇ ਦਸਵੀਂ ਵਾਸੀ ਬਾਲਕ ਜਨਮ ਲਿਆ, ਜਨਮ ਲੈ ਲਿਆ, ਫਿਰ ਕੀ ਹੁੰਦਾ? ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ। ਤੇ ਪਹਿਲੀ ਅਵਸਥਾ ਜਿਹੜੀ ਹੈ ਬੱਚੇ ਨੂੰ ਜਿਹੜੀ ਦੁੱਧ ਦੇ ਨਾਲ ਪ੍ਰੀਤੀ ਹੁੰਦੀ ਹੈ, ਦੂਜਾ ਮਾਈ ਬਾਪ ਕੀ ਸੁੱਧ, ਦੂਜੀ ਅਵਸਥਾ ਵਿੱਚ ਮਾਤਾ ਪਿਤਾ ਦੀ ਸੋਝੀ ਆ ਜਾਂਦੀ ਹੈ, ਤੀਜੇ ਭਈਆ ਭਾਵੀ ਵੇਵ। ਕਹਿੰਦੇ ਤੀਸਰੀ ਅਵਸਥਾ ਦੇ ਵਿੱਚ ਭਈਆ ਭਰਾ ਅਤੇ ਭਾਵੀ ਭੈਣ ਆਦਿ ਇਹਦੀ ਸੋਝੀ ਹੋ ਜਾਂਦੀ ਹੈ। ਚੌਥਾ ਪਿਆਰ ਉਪੰਨੀ ਖੇਡ, ਚੌਥੀ ਅਵਸਥਾ ਵਿੱਚ ਖੇਡਾਂ ਦੇ ਨਾਲ ਬੱਚੇ ਦਾ ਪਿਆਰ ਹੋ ਜਾਂਦਾ, ਲਗਨ ਹੋ ਜਾਂਦੀ ਹੈ। ਪੰਜਵੇਂ ਖਾਣ ਪੀਣ ਕੀ ਧਾਤ, ਧਾਤ ਹੁੰਦਾ ਦੌੜਨਾ। ਫਿਰ ਪੰਜਵੀਂ ਅਵਸਥਾ ਵਿੱਚ ਜ਼ਿਆਦਾ ਖਾਣ ਪੀਣ ਦਾ ਬਹੁਤ ਕਹਿੰਦੇ ਉਸ ਵੇਲੇ ਜੀਵ ਦੇ ਮਨ ਵਿੱਚ ਲਾਲਚ ਪੈਦਾ ਹੋ ਜਾਂਦਾ, ਖਾਣ ਪੀਣ ਕੀ ਧਾਤ। ਫਿਰ ਛੇਵੇਂ ਕਾਮ ਨਾ ਪੁੱਛਿਆ ਜਾਤ, ਅਥਵਾ ਕਾਮਨ ਪੁੱਛਿਆ ਜਾ, ਜੋ ਛੇਵੀਂ ਅਵਸਥਾ ਆ ਜਾਂਦੀ ਹੈ। ਫਿਰ ਅਥਵਾ ਇਸਤਰੀ ਆਦਿ ਪੁਰਸ਼ ਵਾਸਤੇ ਇਸਤਰੀ, ਤੇ ਇਸਤਰੀ ਵਾਸਤੇ ਪੁਰਸ਼, ਰਿਸ਼ਤੇ ਵਾਸਤੇ ਫਿਰ ਇਹ ਜਾਤਾਂ ਪੁੱਛਦਾ ਹੈ, ਅਥਵਾ ਜਾਤ ਵੀ ਨਹੀਂ ਪੁੱਛੀ ਜਾਂਦੀ। ਮਹਾਰਾਜ ਕਹਿੰਦੇ ਹਨ ਦੋਵੇਂ ਪਾਠਾਂ ਨੇ, ਛੇਵੇਂ ਕਾਮ ਨਾ ਪੁੱਛਿਆ ਜਾਤ ਅਥਵਾ ਕਾਮਨ ਪੁੱਛਿਆ ਜਾਤ। ਫਿਰ ਸ਼ਾਦੀ ਹੋ ਗਈ, ਫਿਰ ਸੱਤਵੇਂ ਸਾਂਝ ਕੀ ਆ ਘਰਵਾਸ। ਸੱਤਵੀਂ ਅਵਸਥਾ ਦੇ ਵਿੱਚ ਕਹਿੰਦੇ ਫਿਰ ਘਰ ਵਸਾਉਂਦੇ ਹਾਂ ਅਸੀਂ, ਜੋ ਆਪਾਂ ਨੂੰ ਦੁਨਿਆਵੀ ਲੋੜਾਂ ਨੇ ਉਹ ਘਰ ਵਸਾਉਂਦਾ ਹੈ ਜੀਵ। ਫਿਰ ਉਦੋਂ ਅਗਲੀ ਅਵਸਥਾ ਆ ਜਾਂਦੀ ਹੈ, ਫਿਰ ਸਤਸੰਗ ਜੀ, ਉਦੋਂ ਬਾਅਦ ਬੁਢੇਪਾ ਆਉਣਾ ਸ਼ੁਰੂ ਹੋ ਜਾਂਦਾ। ਇਹ ਸਾਡੇ ਮਨ ਦਾ ਸਵਾਲ ਹੈ। ਜੇ ਤਾਂ ਅਸੀਂ ਕੰਮ ਕਰਕੇ ਕੁਝ ਪ੍ਰਾਪਤ ਕਰ ਲਿਆ ਨਾ, ਸਾਨੂੰ ਕੁਝ ਵਸਤੂਆਂ ਮਿਲ ਗਈਆਂ ਮਨ ਭਾਉਂਦੀਆਂ, ਫਿਰ ਤਾਂ ਅਸੀਂ ਬੜੇ ਮਾਣ ਕਰਦੇ ਹਾਂ ਵੀ ਮੈਂ ਬੜੀ ਕਮਾਈ ਕਰੀ ਹੈ, ਮੇਰੇ ਕੋਲ ਸਾਰਾ ਕੁਝ ਹੀ ਹੈ, ਮੈਂ ਬੜੀ ਜ਼ੋਰ ਦੀ ਮੈਂ ਬੜੀ ਕਿਰਤ ਕਰੀ ਹੈ। ਇਉਂ ਕਹਿ ਰਿਹਾ ਜੇ ਕੁਝ ਨਾ ਮਿਲੇ ਤੇ ਫਿਰ ਕੀ ਹੁੰਦਾ ਹੈ? ਫਿਰ ਅੰਦੇ ਬੰਦੇ ਨੂੰ ਫਿਰ ਨਾ ਗੁੱਸਾ ਆਉਣ ਲੱਗ ਜਾਂਦਾ ਹੈ, ਕ੍ਰੋਧ ਆਉਣ ਲੱਗ ਜਾਂਦਾ ਹੈ ਮਿਲ ਕਰਕੇ ਵੀ ਕਈਆਂ ਨੂੰ। ਤੇ ਫਿਰ ਜਦੋਂ ਕੋਈ ਵਸਤੂ ਜਿਹੜੀ ਆਉਂਦੀ ਹੈ ਉਹ ਵਸਤੂ ਨੇ ਜਾਣਾ ਵੀ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਇਹ ਮਾਇਆ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਆਉਂਦੀ ਵੀ ਹੈ ਜਾਂਦੀ ਵੀ ਹੈ। ਜਦੋਂ ਫਿਰ ਇਹ ਜਾਂਦੀ ਹੈ ਨਾ, ਫਿਰ ਕਹਿੰਦੇ ਅੱਠਵੇਂ ਕ੍ਰੋਧ ਹੋਆ ਤਨ ਨਾਸ। ਫਿਰ ਅੱਠਵੀਂ ਅਵਸਥਾ ਵਿੱਚ ਗੁੱਸਾ ਆਉਂਦਾ ਹੈ, ਜਿਹੜਾ ਕ੍ਰੋਧ ਹੈ ਇਹ ਤਨ ਨੂੰ ਨਾਸ਼ ਕਰਦਾ ਹੈ। ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਫਿਰ ਇਹ ਜਿਹੜਾ ਕ੍ਰੋਧ ਹੈ ਨਾਸ਼ ਕਰਦਾ। ਫਿਰ ਮਹਾਰਾਜ ਕਹਿੰਦੇ ਨੌਵੇਂ ਧੌਲੇ ਉਬੇ ਸਾਹਾ। ਫਿਰ ਨੌਵੀਂ ਅਵਸਥਾ ਦੇ ਵਿੱਚ ਚਿੱਟੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਵੇਖ ਫਰੀਦਾ ਜੇਠੀਆ ਦਾੜੀ ਹੋਈ ਭੂਰ, ਅੱਗਾ ਨੇੜੋ ਆਇਆ ਪਿੱਛਾ ਰਹਿਆ ਦੂਰ। ਕਹਿੰਦੇ ਹੁਣ ਅਗਲਾ ਪਾਸਾ ਨੇੜੇ ਆ ਗਿਆ, ਪਿੱਛਾ ਨਾ, ਹੁਣ ਵੇਖ ਅੱਗੇ ਵੇਖ, ਹੁਣ ਅਗਾਂਹ ਕੂਤਰਾਂਗ। ਪਰ ਇਹ ਮਾਇਆ ਜਿਹੜੀ ਹੈ ਸਤਸੰਗ ਜੀ, ਐਸਾ ਜੀਵ ਨੂੰ ਮੋਹ ਲੈਂਦੀ ਹੈ, ਇਹਨੂੰ ਚੇਤੀ ਨਹੀਂ ਆਉਂਦਾ ਵੀ ਮੈਂ ਕਿੱਧਰ ਤੁਰਿਆ ਜਾ ਰਿਹਾ। ਇਸੇ ਕਰਕੇ ਮਹਾਰਾਜ ਕਹਿੰਦੇ ਠੱਗਾ ਨੀਹੀ ਮਤਰੋੜ ਜਾਣ ਗੰਧਰਬਾ ਨਗਰੀ। ਇਹ ਗੰਧਰਵ ਨਗਰੀ ਹੈ ਸੰਸਾਰ, ਭਾਦੋਂ ਦੇ ਮਹੀਨੇ ਨਾ ਆਕਾਸ਼ ਵਿੱਚ ਜਿਹੜੇ ਬੱਦਲ ਨੇ ਨਾ, ਉਹਨਾਂ ਬੱਦਲਾਂ ਦੇ ਵਿੱਚ ਇਉਂ ਲੱਗਦਾ ਜਿਵੇਂ ਕੋਈ ਨਗਰੀ ਵਸੀ ਹੁੰਦੀ ਹੈ, ਉਹਨੂੰ ਗੰਧਰਵ ਨਗਰੀ ਕਹਿੰਦੇ ਹੈ, ਗੁਰਬਾਣੀ ਵਿੱਚ ਬਹੁਤ ਵਾਰੀ ਇਹ ਹਵਾਲਾ ਆਉਂਦਾ। ਤੇ ਮਹਾਰਾਜ ਕਹਿੰਦੇ ਸੰਸਾਰ ਵੀ ਗੰਧਰਵ ਨਗਰੀ ਹੈ, ਇਹ ਬੱਦਲਾਂ ਦੀ ਖੇਡ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ। ਮਹਾਰਾਜ ਕਹਿੰਦੇ ਜਗ ਧੂਏ ਕਾ ਪਹਾੜ, ਤੇ ਸਾਚਾ ਮਾਨਿਆ ਕਿਸੇ ਵਿਚਾਰੇ ਦਾ ਧੂਏ ਦਾ ਪਹਾੜ ਹੈ। ਤੇ ਮਹਾਰਾਜ ਕਹਿੰਦੇ ਠੱਗਾ ਨੀ ਹਿੰਮਤ ਰੋੜ ਜਾਣ ਗਧਰਬਾ ਨਗਰੀ, ਕਹਿੰਦੇ ਇਹ ਤੈਨੂੰ ਠੱਗ ਰਹੀ ਹੈ ਮਾਇਆ, ਇਹ ਗਧਰਬ ਨਗਰੀ ਹੈ, ਇਹ ਧੂਏ ਦਾ ਪਹਾੜ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁੱਖ ਘਟਾਊ ਡੋਏ ਇਸ ਪੰਧਾਰ ਨੂੰ ਘਰ ਘਣੇ। ਕਹਿੰਦੇ ਸੁੱਖ ਘਟਾਊ ਡੋਏ, ਘਟਾਓ ਕੇ ਘੜੀਆਂ, ਦੋ ਘੜੀਆਂ ਦਾ ਸੁੱਖ ਇਹ ਸੰਸਾਰ, ਦਿਵ ਚਾਰ ਕੋ ਪੇਖਣਾ। ਕਹਿੰਦੇ ਸੁੱਖ ਘਟਾਓ ਡੋਏ ਇਸ ਭੰਧਾਰ ਨੂੰ ਘਰ ਕਣੇ, ਕਹਿੰਦੇ ਦੋ ਘੜੀਆਂ ਦਾ ਇਹ ਸੰਸਾਰ, ਜੀਵ ਇਹਦੇ ਵਿੱਚ ਇਤਨਾ ਖਚਤ ਹੋ ਜਾਂਦਾ ਨਾ। ਫਿਰ ਕਹਿੰਦੇ ਉਹ ਜਿਹੜੇ ਸੰਸਕਾਰ ਜਿਹੜੇ ਨੇ ਇਤਨੇ ਗਹਿਰੇ ਹੋ ਜਾਂਦੇ ਆ, ਉਹ ਬੀਜ ਬੀਜ ਕੇ ਅੱਗਾ ਅੱਗੇ ਚਲਾ ਜਾਂਦਾ।
ਜਿਹਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਖਿੰਥਾ ਜਲ ਕੋਇਲਾ ਭਈ। ਖਿੰਥਾ ਕਹਿੰਦੇ ਨੇ ਸਰੀਰ ਨੂੰ, ਜਿਹੜੀ ਸਰੀਰ ਹੈ ਸਾਡਾ ਇਹ ਖਿੰਥਾ ਹੈ, ਕਹਿੰਦੇ ਗੋਦੜੀ ਹੈ। ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਮੂਠ ਮਫੂਟ, ਕਹਿੰਦੇ ਸਰੀਰ ਰੂਪੀ ਜਿਹੜਾ ਖੱਪਰ ਹੈ ਨਾ, ਹੈ ਤਾਂ ਇਹ ਫੁੱਟਣ ਵਾਲਾ ਹੈ। ਵੈਸੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ, ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪੁਰਾਨੀ, ਛਿਨ ਛਿਨ ਔਦ ਬਿਹਾਤ ਹੈ ਫੁੱਟੇ ਘੱਟ ਜੋ ਪਾਨੀ, ਹਰ ਗੁਣ ਕਾਹੇ ਨਾ ਗਾਵੀ ਮੂਰਖ ਅਗਿਆਨਾ, ਝੂਠੇ ਲਾਲਚ ਲਾ ਕਹਿਣੇ ਮਰਨ ਪਛਾਣਾ। ਅਜੋ ਕਿਸੇ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਰਗ ਤੇ ਭਜਨ ਤੇ ਨਿਰਭੈ ਪਤ ਪਾਵੈ। ਮਹਾਰਾਜ ਕਹਿੰਦੇ ਫੁੱਟੇ ਘੱਟ ਜੋ ਪਾਨੀ, ਇਹ ਫੁੱਟਿਆ ਘੜਾ ਸਾਡਾ ਸਰੀਰ ਹੈ ਤਾਂ ਇਹ ਸਰੀਰ ਜਿਹੜਾ, ਮਹਾਰਾਜ ਕਹਿੰਦੇ ਫੁੱਟਿਆ ਘੜਾ ਹੈ, ਇਹ ਚੋ ਸਾਸੋ ਰੂਪੀ ਜਿਹੜਾ ਪਾਣੀ ਹੈ ਚੂ ਰਿਹਾ ਹੈ ਸਿਮ ਰਿਹਾ। ਪਰ ਕਹਿੰਦੇ ਫੋਟ, ਕਹਿੰਦੇ ਜੀਵ ਇਹਨੂੰ ਜਾਣਦਾ ਵੀ ਮੈਂ ਸਦਾ ਇੱਥੇ ਰਹਿਣਾ, ਇਹਨੂੰ ਜਾ ਇਹ ਭੁੱਲ ਗਿਆ ਵੀ ਇਹ ਬਿਣਸਨਹਾਰ ਹੈ। ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਮੋਠ ਮਫੋਠ, ਜੋਗੀ ਬੱਪੜਾ ਖੇਲਿਓ ਆਸਣ ਰਹੀ ਵਿਭੂਤ। ਜੋਗੀ ਕਹਿੰਦੇ ਨੇ ਜੀਵਾਤਮਾ ਨੂੰ, ਇਹ ਵਿਚਾਰਾ ਕਹਿੰਦੇ ਅੱਗੇ ਚਲਾ ਗਿਆ। ਆਸਣ ਰਹੀ ਵਿਭੂਤ, ਆਸਣ ਜਿੱਥੇ ਅਸੀਂ ਬੈਠੇ ਹਾਂ, ਵਿਭੂਤ ਸਮੱਗਰੀ, ਪਰ ਸਾਡੇ ਮਨ ਦੀਆਂ ਜਿਹੜੀਆਂ ਤਰੰਗਾਂ ਨੇ, ਸਾਡੇ ਜਿਹੜੇ ਮਨ ਦੀ ਲਗਨ ਹੈ ਨਾ, ਤੇ ਉੱਥੇ ਲੱਗੀ ਰਹੀ, ਛੱਡਣ ਨੂੰ ਜੀ ਨਹੀਂ ਕਰਿਆ। ਫਿਰ ਉਹ ਗੱਲ ਹੋ ਗਈ, ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੌਨ ਵਲ ਵਲ ਉਤਰੈ, ਮੁੜ ਮੁੜ ਕੇ ਜੂਨਾ ਫਿਰ ਚੱਕਰ ਪੈ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਿੱਖ ਘਟਾਓ ਡੋਏ ਇਸ ਪਧਾਣੂ ਘਰ ਕਣੇ, ਪਧਾਣੂ ਕਹਿੰਦੇ ਨੇ ਰਾਹੀ ਨੂੰ, ਤੁਰਿਆ ਜਾ ਰਿਹਾ ਰਾਹੀ, ਆਪਾਂ ਰਾਹੀ ਹਾਂ, ਕਿ ਸਾਨੂੰ ਫਿਰ ਘਰ ਘਣੇ, ਫਿਰ 84 ਜੂਨਾ ਰੂਪੀ ਜਿਹੜੇ ਘਰ ਮਿਲਦੇ ਆ ਜੀਵ ਨੂੰ, ਜਿਹੜੇ ਇਸ ਕਰਕੇ ਕਹਿੰਦੇ ਇਹ ਆਪਣੇ ਅੰਤ ਨੂੰ ਭੁੱਲ ਜਾਂਦੇ ਆ। ਜਿਹਨੇ ਆਪਣੇ ਅੰਤ ਨੂੰ ਯਾਦ ਕਰ ਲਿਆ ਉਹਨੂੰ ਬੇਅੰਤ ਪ੍ਰਮਾਤਮਾ ਯਾਦ ਆਏਗਾ। ਤੇ ਮਹਾਰਾਜ ਇਸ ਕਰਕੇ ਮਹਾਰਾਜ ਕਹਿੰਦੇ ਹੈ, ਕਹਿੰਦੇ ਨੌਵੇਂ ਧੌਲੇ ਉਭੇ ਸਾ, ਕਹਿੰਦੇ ਨੌਵੀਂ ਅਵਸਥਾ ਵਿੱਚ ਧੌਲੇ ਭਾਵ ਕਿ ਸਫੈਦ ਵਾਲ ਆ ਜਾਂਦੇ ਹਨ। ਉਭੇ ਸਾ, ਉਭੇ ਹੁੰਦਾ ਖੜਵੇਂ ਸਾਹ, ਭਾਵ ਕਿ ਡੂੰਘੇ ਡੂੰਘੇ ਸਾਹ ਆਉਂਦੇ ਆ। ਸਤਸੰਗ ਜੀ, ਇਹ ਆਪਾਂ ਵੇਖਦੇ ਹਾਂ ਆਪਣੇ ਮਾਤਾ ਪਿਤਾ ਜਿਹੜੇ ਬਜ਼ੁਰਗ ਹੁੰਦੇ ਹਨ, ਉਹ ਸਵਾਸ ਵੀ ਬੜੇ ਮੁਸ਼ਕਲ ਲੈਂਦੇ ਆ। ਫਿਰ ਇਹ ਸਭ ਦੀ ਅਵਸਥਾ ਆਉਣੀ ਹੈ, ਆਪਣੇ 'ਤੇ ਵੀ ਆਉਣੀ ਹੈ। ਸੋ ਮਹਾਰਾਜ ਕਹਿੰਦੇ ਦਸਵੇਂ ਦੱਦਾ ਹੋਆ ਸਵਾਹ, ਕਹਿੰਦੇ ਦਸਵੀਂ ਅਵਸਥਾ ਵਿੱਚ ਦੱਦਾ ਹੋਆ ਸਵਾਹ, ਫਿਰ ਕੀ ਹੁੰਦਾ, ਫਿਰ ਸਾ ਸਰੀਰ, ਜਦੋਂ ਜੀਵ ਆਤਮਾ ਇਸ ਸਰੀਰ ਦਾ ਸਾਥ ਛੱਡ ਜਾਂਦਾ, ਫਿਰ ਸਵਾਹ ਹੀ ਹੋਣੀ ਹੈ। ਤੇ ਫਿਰ ਸਤਿਗੁਰੂ ਮਹਾਰਾਜ ਜੀ ਜੋ ਗੱਲ ਕਹਿ ਰਹੇ ਨੇ ਵੀ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਇਹ ਸਾਰੇ ਜੀਵਨ ਦਾ ਨਕਸ਼ਾ ਸਤਿਗੁਰੂ ਮਹਾਰਾਜ ਜੀ ਸਾਡੇ ਸਾਹਮਣੇ ਰੱਖ ਕੇ ਫਿਰ ਮਹਾਰਾਜ ਕਹਿੰਦੇ ਤੇ ਆਇਆ ਗਿਆ ਮੋਇਆ ਨਾਉ। ਜੀਵ ਆਇਆ ਸੀ ਦੇਹ ਵਿੱਚ, ਗਿਆ ਚਲਾ ਗਿਆ, ਮੋਇਆ ਮਰ ਗਿਆ, ਨਾਉ ਇਹ ਨਾ ਮਾਤਰੀ ਸੀ ਮਹਾਰਾਜ ਕਹਿੰਦੇ। ਤੇ ਪਿੱਛੋਂ ਪੰਨ ਥੱਦੇ ਹੋ ਕਾਵ, ਕਹਿੰਦੇ ਫਿਰ ਪਿੱਛੋਂ ਪੱਤਰ ਕਿਰਿਆ ਕਰਾਉਂਦੇ ਆ ਹਿੰਦੂ ਮਤ ਅਨੁਸਾਰ, ਉਹਦਾ ਮਹਾਰਾਜ ਹਵਾਲਾ ਦਿੰਦੇ ਆ। ਕਹਿੰਦੇ ਇੱਥੋਂ ਇਹ ਗੱਲ ਸਿੱਧ ਹੋ ਗਈ, ਮਹਾਰਾਜ ਕਹਿੰਦੇ ਵੀ ਜੀਵ ਇਹ ਜਿਹੜਾ ਹੈ ਇਹ ਨਾਸਵਾਨ ਨਹੀਂ ਹੈ, ਸਰੀਰ ਜਿਹੜਾ ਹੈ ਇਹ ਮਿੱਟੀ ਦਾ ਪੁਤਲਾ, ਇਹ ਪੰਜ ਤੱਤਾਂ ਚ ਮਿਲ ਗਏ ਨੇ। ਜੀਵ ਅੱਗੇ ਚਲਾ ਗਿਆ, ਫਿਰ ਪਿੱਛੋਂ ਮਹਾਰਾਜ ਕਹਿੰਦੇ ਪੱਤਰ ਛੱਦੇ ਹੋ ਕਾ, ਫਿਰ ਉਹ ਸ਼ਰਾਧ ਆਦਿ ਕਰਦੇ ਆ ਲੋਕ, ਉੜਿਆ ਹੰਸ ਦਸਾਏ ਰਾਹ, ਫਿਰ ਇਹ ਜੀਵ ਆਤਮਾ ਉਡਾਰੀ ਮਾਰ ਗਿਆ ਦਸਾਏ ਰਾਹ, ਅੱਗੋਂ ਫਿਰ ਇਹ ਰਾਹ ਪੁੱਛਦਾ ਰਸਤਾ ਜੋ ਕਿੱਧਰ ਮੈਂ ਜਾਵਾਂ ਹੁਣ, ਇਹ ਜੀਵ ਫਿਰ ਅੱਗੇ ਜਾ ਕੇ ਰਾਹ ਪੁੱਛਦਾ ਹੈ ਜਮਾਂ ਨੂੰ। ਮਹਾਰਾਜ ਕਹਿੰਦੇ ਗਏ ਸੇ ਗੀਤ ਪੁਕਾਰੀ ਧਾਹਾ, ਫਿਰ ਉਹ ਜਿਹੜੇ ਗੀਤ ਸੀ ਨਾ ਗਾਏ ਜਾਂਦੇ ਵਿਆਹ ਦੇ ਵੇਲੇ ਘੋੜੀਆਂ, ਕਹਿੰਦੇ ਉਹ ਚਲੇ ਗਏ, ਹੁਣ ਉਹੀ ਸੰਬੰਧੀ ਪੁੱਤਰ ਪੋਤਰੇ ਧਾਹ ਮਾਰਦੇ ਹੈ। ਮਹਾਰਾਜ ਕਹਿੰਦੇ ਆਇਆ ਗਿਆ ਮੋਇਆ ਨਾਓ ਪਿੱਛੋ ਪੰਨ ਸਦਿਓ ਕਾਵ। ਮਹਾਰਾਜ ਕਹਿੰਦੇ ਨਾਨਕ, ਇੱਥੇ ਵਿਸ਼ਰਾਮ ਲਾ ਕੇ ਪੜ੍ਹਨੇ ਪਾਠ, ਐਨੀ ਨਾਨਕ ਮਨਮੁਖ ਨਹੀਂ ਕਹਿਣਾ, ਨਾਨਕ ਮਨਮੁਖ ਅੰਧ ਪਿਆਰ। ਕਹਿੰਦੇ ਮਨਮੁਖ ਜੀਵ ਅੰਧ ਦੇ ਨਾਲ ਅਗਿਆਨ ਵਿੱਚ ਇਹ ਆਪਣੇ ਸਰੀਰ ਸੰਬੰਧੀਆਂ ਨਾਲ ਪਿਆਰ ਪਾ ਕੇ ਬਹਿ ਗਿਆ, ਬਾਜ ਗੁਰੂ ਡੁੱਬਾ ਸੰਸਾਰ। ਕਹਿੰਦੇ ਬਿਨਾਂ ਗੁਰੂ ਤੋਂ ਸੰਸਾਰਿਆਂ ਡੁੱਬਰੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਸਾਨੂੰ ਬਹੁਤ ਸਾਖੀਆਂ ਇਸ ਤਰ੍ਹਾਂ ਦੇ ਮਿਲਦੀਆਂ ਨੇ, ਜਿਹੜੇ ਜੀਵ ਇਸ ਤਰ੍ਹਾਂ ਅਗਿਆਨ ਵਿੱਚ ਅੰਧਧਾਈ ਦੇ ਵਿੱਚ ਆਪਣਾ ਜੀਵਨ ਬਰਬਾਦ ਕਰ ਰਹੇ ਸੀ। ਭਾਈ ਮਨੁੱਖ ਸ਼ਾਹ ਸਤਿਗੁਰੂ ਮਹਾਰਾਜ ਸਿੱਖ ਬਣਿਆ, ਭਾਈ ਭਗੀਰਥ ਜੀ ਸਰੀਹਾਂ ਦੇ ਰਹਿਣ ਵਾਲੇ ਸਨ, ਸੁਲਤਾਨਪੁਰ ਦੇ ਨੇੜੇ ਨਗਰ ਹੈ। ਇਹ ਵੀ ਸਾਧ ਸੰਗ ਜੀ ਦੇਵੀ ਦਾ ਪੁਜਾਰੀ ਸੀ, ਕਾਲੀ ਦੇਵੀ ਦਾ, ਅਤੇ ਮਹਾਰਾਜ ਦੇ ਸੰਗ ਹੁੰਦਾ, ਸਤਿਗੁਰੂ ਸਿੱਖ ਬਣਿਆ। ਅਤੇ ਫਿਰ ਇਸ ਨੂੰ ਇਹ ਲੜਕੀ ਦਾ ਵਿਆਹ ਸੀ, ਮਹਾਰਾਜ ਲਾਹੌਰ ਭੇਜਦੇ ਆ ਸੌਦਾ ਪਤਾ ਲੈਣ ਵਾਸਤੇ, ਉੱਥੇ ਮਨਸੁੱਖ ਵਪਾਰੀ ਮਿਲਦਾ, ਬੜਾ ਪ੍ਰਭਾਵਿਤ ਹੋਇਆ ਅਤੇ ਮਹਾਰਾਜ ਕੋਲ ਪਹੁੰਚਿਆ ਭਾਈ ਮਨਸੁੱਖ। ਫਿਰ ਉੱਥੇ ਮਹਾਰਾਜ ਪੁੱਛਦਾ, ਮਹਾਰਾਜ ਕਿਰਪਾ ਕਰੋ, ਕੋਈ ਸੌਖਾ ਜਿਹਾ ਉਪਦੇਸ਼ ਦੇ ਦਿਓ, ਜਿਹੜੀ ਗੱਲ ਮੇਰੇ ਯਾਦ ਰਹਿ ਜਾਵੇ, ਜ਼ਿੰਦਗੀ 'ਚ ਕੰਮ ਆ ਜਾਵੇ। ਉੱਥੇ ਫਿਰ ਮਹਾਰਾਜ ਨੇ ਜੋ ਇਤਿਹਾਸ ਸ੍ਰੀ ਨਾਨਕ ਪ੍ਰਕਾਸ਼ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ, ਮਹਾਰਾਜ ਕਹਿੰਦੇ ਹੋਮੇ ਤਜਨ ਨਾਮ ਲਿਵਲਾਵਨ ਭਾਣਾ ਮੰਨਣ ਪੰਥੇ ਵਪਾਰ। ਮੈਂ ਭਾਈ ਮਨਸੁੱਖ ਤਿੰਨ ਗੱਲਾਂ ਯਾਦ ਰੱਖੀ, ਹੋਮੇ ਤਜਨ, ਇੱਕ ਤਾਂ ਕਿਸੇ ਪ੍ਰਕਾਰ ਕਰਕੇ ਵੀ ਤਨ ਮਨ ਧਨ ਦੀ ਹੰਗਤਾ ਨਾ ਕਰੀ, ਹਰ ਵੇਲੇ ਯਾਦ ਰੱਖੀ ਇਹ ਸਰੀਰ ਵੀ ਮੇਰਾ ਨਹੀਂ ਹੈ, ਜਿਹੜਾ ਧਨ ਹੈ ਇਹ ਧਨ ਵੀ ਪਿਛਲੇ ਕਰਮਾਂ ਅਨੁਸਾਰ ਮਿਲਦਾ, ਕਿਉਂਕਿ ਸੰਪੇ ਕੋ ਈਸ਼ਰ ਧਿਆਈ ਹੈ, ਸੰਪੇ ਪੁਰਬ ਲਿਖੇ ਕੀ ਪਾਏ, ਇਹ ਧਨ ਵੀ ਉਹ ਆਪਣੇ ਪਰਮੇਸ਼ੁਰ ਦਾ ਸ਼ੁਕਰਾਨਾ ਕਰੀ, ਤਨ ਵੀ ਉਹਦਾ, ਧਨ ਵੀ ਉਹਦਾ, ਅਤੇ ਮਨ ਤੇ ਮਨ ਵੀ ਉਹ ਕਹਿੰਦੇ ਪਰਮੇਸ਼ੁਰ ਦੇ ਅਰਪਣ ਕਰ ਦੇਵੀ। ਮਹਾਰਾਜ ਕਹਿੰਦੇ ਹੋਮੇ ਤਜਨ ਨਾਮ ਲਿਵ ਲਾਵਨ, ਜਦੋਂ ਹੋਮੇ ਛੱਡ ਦੇਗਾ ਫਿਰ ਨਾਮ ਲਿਵ ਲੱਗ ਜਾਏਗੀ, ਭਾਣਾ ਮੰਨਣ, ਫਿਰ ਕਹਿੰਦੇ ਭਾਣਾ ਭਾਵ ਕੇ ਪਰਮੇਸ਼ੁਰ ਦਾ ਭਾਣਾ ਮੰਨਣਾ, ਕਦੇ ਵੀ ਕਿੰਤੂ ਪ੍ਰਤੋਂ ਨਹੀਂ ਕਰਨਾ, ਜੇ ਸੁੱਖ ਹੈ ਜੇ ਦੁੱਖ ਹੈ ਇਹ ਕਹਿਣਾ, ਸੁਖ ਦੁੱਖ ਪ੍ਰਭ ਦੇਵਨ ਹਾਰ ਅਵਰ ਤਿਆਗ ਕਿਸੇ ਚਤਾਰ, ਵੀ ਤੂੰ ਹੀ ਦੁੱਖ ਦੇਣ ਵਾਲੇ, ਉਹਨੂੰ ਯਾਦ ਰੱਖੀ। ਮਹਾਰਾਜ ਕਹਿੰਦੇ ਪੰਥ ਇਹ ਪਾਵਨ, ਕਹਿੰਦੇ ਇਹ ਰਸਤਾ ਹੈ ਪਰਮਾਤਮਾ ਦੀ ਪ੍ਰਾਪਤੀ ਦਾ। ਫਿਰ ਭਾਈ ਮਨਸੁੱਖ ਵਪਾਰ ਕਰਦਾ, ਸੰਗਲਾ ਦੀਪ ਚਲਿਆ ਗਿਆ, ਉੱਥੇ ਦੇ ਰਾਜੇ ਨੇ ਵਰਤ ਰਖਾਇਆ ਹੋਇਆ ਸੀ ਕਿ ਵਰਤ ਰੱਖਣਾ ਹੈ ਇਕਾਦਸ਼ੀ ਦਾ, ਅਤੇ ਭਾਈ ਮਨਸੁੱਖ ਗੁਰੂ ਕਾ ਸਿੱਖ ਹੈ, ਇਹਨੇ ਅੱਗ ਵਾਲੀ ਪਤਾ ਲੱਗਿਆ, ਅਤੇ ਪਤਾ ਲੱਗਿਆ ਅਤੇ ਸਾਧ ਸੰਗ ਜੀ ਉਹਨੂੰ ਫੜ ਲਿਆ ਗਿਆ। ਜਦੋਂ ਗੁਰਬਾਣੀ ਦੇ ਸ਼ਬਦ ਪੜ੍ਹੇ ਇਹਨੇ, ਜਿਹੜੇ ਵਿੱਚ ਉਹ ਰਾਜੇ ਦੇ ਕੰਨਾਂ ਵਿੱਚ ਆਵਾਜ਼ ਪਈ, ਬੜਾ ਪ੍ਰਭਾਵਿਤ ਹੋਇਆ, ਕਹਿੰਦੇ ਵੀ ਕਿਹੜਾ ਹੈ ਵੀ ਬੜੀ ਸੁਰੀਲੀ, ਬੜੀ ਐਸੀ ਪਾਣੀ ਆਵਾਜ਼, ਕੰਨਾਂ 'ਚ ਮਨ ਨੂੰ ਸ਼ਾਂਤੀ ਆ ਰਹੀ ਹੈ। ਪੁੱਛਿਆ, ਕਹਿਣ ਲੱਗਾ ਭਾਈ ਮਨਸੁੱਖ, ਕਹਿੰਦਾ ਮੈਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਹਾਂ। ਅਤੇ ਸ਼ਿਵ ਰਾਵ ਕਹਿਣ ਲੱਗਿਆ, ਕਹਿੰਦਾ ਮੈਨੂੰ ਕਿਵੇਂ ਮਿਲਾਪ ਹੋਵੇ, ਮੈਂ ਕਿਵੇਂ ਮਿਲਾਂ। ਭਾਈ ਮਨਸੁੱਖ ਕਹਿਣ ਲੱਗੇ, ਐਂ ਨਹੀਂ ਮਿਲਿਆ ਹੋਣਾ, ਜੇ ਤੇਰੇ ਹਿਰਦੇ ਸੱਚਾ ਪ੍ਰੇਮ ਹੈ ਨਾ, ਤੂੰ ਯਾਦ ਕਰਦਾ ਰਵੀਂ, ਸਤਿਗੁਰੂ ਅੰਤਰਜਾਮੀ ਆਪੇ ਆ ਜਾਣਗੇ। ਫਿਰ ਸਤਿਗੁਰੂ ਮਹਾਰਾਜ ਜੀ ਗਏ ਅਤੇ ਸ਼ਿਵ ਰਾਵ ਨੂੰ ਮਹਾਰਾਜ ਨੇ ਸੱਚਾ ਉਪਦੇਸ਼ ਬਖਸ਼ਿਆ। ਕਹਿਣ ਤੋਂ ਭਾਵ ਜੋ ਕਰਮ ਕਾਂਡ ਕਰਦਾ ਸੀ ਨਾ ਅੰਧਤਾਈਆਂ ਵਾਲੇ, ਅਤੇ ਮਹਾਰਾਜ ਨੂੰ ਇੱਕ ਨਿਰੰਕਾਰ ਦੇ ਨਾਲ ਜੋੜਿਆ। ਫਿਰ ਉਹੀ ਸ਼ਿਵ ਨਾਵ ਅਤੇ ਮਹਾਰਾਜ ਦੀ ਭੇਟਾ ਲੈਣ, ਭੇਟਾ ਕਰਨ ਵਾਸਤੇ ਹੀਰੇ ਮੋਤੀ ਥਾਲ ਭਰਿਆ ਲੈ ਕੇ ਆਇਆ, ਅਤੇ ਮਹਾਰਾਜ ਕਹਿੰਦੇ ਅਸੀਂ ਕੀ ਕਰਨੇ ਆਏ। ਮਹਾਰਾਜ ਕਹਿੰਦੇ ਅਸੀਂ, ਸਾਨੂੰ ਤਾਂ ਉਹ ਚੀਜ਼ ਦੇ ਤੂੰ ਜਿਹੜੀ ਚੀਜ਼ ਤੇਰੀ ਆਪਣੀ ਹੈ। ਉਹਨੂੰ ਸੋਚਿਆ ਵੀ ਜਿਹੜੇ ਹੀਰੇ ਮੋਤੀ ਨੇ ਵੀ ਕਿਸੇ ਕੰਮ ਨਹੀਂ ਆਉਣੇ, ਸਾਧੂ ਫਕੀਰ ਨੇ। ਫਿਰ ਕਹਿੰਦਾ ਚਲੋ ਜੀ ਮੈਂ ਤੁਹਾਨੂੰ ਜ਼ਮੀਨ ਜਾਇਦਾਦ ਦੇ ਦਿੰਦਾ। ਮਹਾਰਾਜ ਕਹਿੰਦੇ ਤੇਰੀ ਹੈ ਇਹ, ਕਿੱਥੋਂ ਲੈ ਕੇ ਆਇਆ ਤੂੰ ਜ਼ਮੀਨ ਜਾਇਦਾਦ, ਥੋੜ੍ਹੀ ਜਿਹਾ ਟਕਾਣੇ ਆਈ। ਕਹਿੰਦਾ ਜੀ ਮੈਂ ਰਾਜ ਦੇ ਦਿੰਦਾ, ਭੇਟਾ ਕਰਦਾ। ਅਤੇ ਮਹਾਰਾਜ ਕਹਿੰਦਾ ਰਾਜ ਕਿੱਥੋਂ, ਤੂੰ ਆਪ ਲਿਆ ਇਹ ਰਾਜ, ਇਹ ਰਾਜ ਵੀ ਜਿਹੜਾ ਹੈ ਤੇਰੇ ਕੋਲ ਨਹੀਂ ਰਹਿਣਾ ਅਤੇ ਕਿਸੇ ਕੋਲ ਨਹੀਂ ਰਹਿਣਾ ਇਹ। ਅਤੇ ਮੁੱਕਦੀ ਗੱਲ, ਉਹ ਕਹਿਣ ਲੱਗਾ ਜੀ ਮੈਂ ਮੇਰਾ ਸਰੀਰ ਤੁਹਾਨੂੰ ਭੇਟਾ ਕਰਦਾ। ਮਹਾਰਾਜ ਕਹਿੰਦੀ ਸਰੀਰ ਵੀ ਤੇਰਾ ਨਹੀਂ ਹੈ, ਜੈਸਾ ਕਿ ਗੁਰਬਾਣੀ ਮਹਾਰਾਜ ਕਹਿੰਦੇ ਹਨ, ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੇ ਤੇ ਉਪਜੋ ਨਾਨਕ ਅਲੀਨ ਤਾਹੇ ਮਹਿਮਾਨ। ਤੇ ਸਾਧ ਸੰਗ ਜਦੋਂ ਸਰੀਰ ਤੋਂ ਵੀ ਮਹਾਰਾਜ ਨੇ ਕਹਿ ਦਿੱਤਾ ਵੀ ਇਹ ਵੀ ਤੇਰਾ ਨਹੀਂ, ਤੇ ਫਿਰ ਸਾਧ ਸੰਗ ਜੋ ਗੁਰੂ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਮਹਾਰਾਜ ਕਿਰਪਾ ਕਰੋ, ਮੈਨੂੰ ਸਮਝ ਨਹੀਂ ਆ ਰਹੀ। ਮਹਾਰਾਜ ਕਹਿੰਦੇ ਇਹੀ ਤਾਂ ਹੈ ਗੱਲ ਸਮਝਣ ਵਾਲੀ, ਆਪਨ ਤਨ ਨਹੀਂ ਕਾਕੋ ਗਰਬਾ, ਰਾਜ ਮਿਲਕ ਨਹੀਂ ਆਪਨ ਦਰਬਾ, ਆਪਨ ਨਹੀਂ ਕਾਕੋ ਲਪਟਾਇਓ, ਆਪਨ ਨਾਮ ਸਤਿਗੁਰ ਤੇ ਪਾਇਓ, ਨਾ ਸਰੀਰ ਆਪਣਾ, ਨਾ ਸੰਬੰਧੀ ਆਪਣੇ, ਨਾ ਜ਼ਮੀਨ ਜਾਇਦਾਦ ਆਪਣੀ, ਕੁਝ ਵੀ ਆਪਣਾ ਨਹੀਂ। ਆਪਨ ਕੀ ਹੈ, ਆਪਨ ਨਾਮ, ਜੋ ਪਰਮੇਸ਼ਰ ਦਾ ਆਪਣਾ ਸਰੂਪ ਹੈ। ਨਾਮ ਕੀ ਹੈ, ਉਹ ਪ੍ਰਕਾਸ਼ਵਾਨ ਪ੍ਰਮਾਤਮਾ, ਉਹ ਤੇਰਾ ਆਪਣਾ ਸਰੂਪ ਹੈ। ਇਸੇ ਨੂੰ ਭੇਟਾ ਕਰਦੇ। ਇਸ ਕਰਕੇ ਜਦੋਂ ਹੋਰ ਉਹਨੂੰ ਮਹਾਰਾਜ ਨੇ ਕਿਰਪਾ ਕੀਤੀ ਤੇ ਮਹਾਰਾਜ ਨੂੰ ਕਰਮ ਕਾਂਡ ਤੋਂ ਕੱਢ ਕੇ ਉਹਨੂੰ ਸੱਚੇ ਰਸਤੇ ਤੇ ਪਾਇਆ ਤੇ ਗੁਰੂ ਕਾ ਸਿੱਖ ਬਣਿਆ। ਸੋ ਮਹਾਰਾਜ ਕਹਿੰਦੇ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਕਹਿੰਦੇ ਬਿਨਾਂ ਸਤਿਗੁਰੂ ਦੇ ਮਿਲਿਆ ਜਗ ਜਿਹੜਾ ਇਹ ਕਰਮ ਕਾਂਡ ਵਿੱਚ ਲੱਗਿਆ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਨੇ, ਮਹਾਰਾਜ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵੀ ਚਾਰਿਓ ਨਿਵਲ ਭੁਅੰਗ ਵਸਾ ਦੇ, ਬੜੇ ਵੇਦਾਂ ਦੇ ਪਾਠ ਕਰੇ। ਪਾਠ ਵੇਦਾਂ ਨੂੰ ਵਿਚਾਰਿਆ, ਪਾਠ ਪੜ੍ਹੇ ਕੰਠ ਸਵਾਰ ਸਵਾਰ ਕੇ। ਕਈ ਨਾ ਸਤਸੰਗ ਜੀ ਇਸ ਤਰ੍ਹਾਂ ਦੇ ਲੋਕ ਮਿਲ ਜਾਂਦੇ ਹੈ, ਠੀਕ ਹੈ ਬਾਣੀ ਪੜ੍ਹਨੀ ਚਾਹੀਦੀ ਹੈ ਪਰ ਇਸ ਤਰ੍ਹਾਂ ਨਹੀਂ ਚਾਹੀਦਾ। ਕਿਉਂ ਮਹਾਰਾਜ ਜੀ ਹਜ਼ੂਰੀ ਵਿੱਚ ਵਿਚਾਰ ਕੁਦਰਤੀ ਯਾਦ ਆ ਗਈ, ਮੈਂ ਸੁਣਿਆ ਇਸ ਤਰ੍ਹਾਂ ਦੇ ਪਾਠੀ ਸਿੰਘ ਕਹਿੰਦਾ ਵੀ ਜਦੋਂ ਮੈਂ ਰੌਲ ਲਾਉਣਾ ਨਾ, ਕਹਿੰਦਾ ਵੀ ਫਿਰ ਲੋਕ ਬਹਿ ਕੇ ਸੁਣਦੇ ਹੈ ਵੀ ਮੈਂ ਬੜੀ 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 ਆਵਾਜ਼ ਹੈ ਮੇਰੀ। ਅਤੇ ਸਤਸੰਗ ਜੀ ਦੇਖੋ ਸਰੀਰ ਵੀ ਵਾਹਿਗੁਰੂ ਦਾ ਬਖਸ਼ਿਆ ਹੋਇਆ, ਕੰਠ ਵੀ ਉਹਦਾ ਗੁਰਬਾਣੀ ਗੁਰੂ ਦੀ ਹੈ ਅਤੇ ਬੰਦਾ ਉਹੀ ਮਾਣ ਕਰੀ ਜਾਂਦਾ। ਇਹ ਮੈਂ ਪਾਠੀ ਸਿੰਘ ਸੁਣਿਆ ਇਸ ਤਰ੍ਹਾਂ ਕਹਿੰਦੇ, ਉਹ ਜਾਣ ਕੇ ਨਾ ਕਹਿ ਕਹਿ ਕੇ ਆਪਣੀ ਰੌਲ ਸਪੀਕਰ ਚ ਲਵਾਉਂਦੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਪਾਏ ਨਾ ਇਹ ਸਤਸੰਗ ਜੀ, ਇਹਨੂੰ ਉਹ ਤਿੰਨ ਵਾਸ਼ਨਾ ਨੇ, ਇਹ ਲੋਕ ਵਾਸ਼ਨਾ, ਸੁੱਧ ਬਿੱਤ ਵਾਸ਼ਨਾ ਕਹਿੰਦੇ, ਸੁੱਧ ਬਿੱਤ ਵਾਸ਼ਨਾ ਇਹ ਲੋਕ ਵਾਸ਼ ਵੀ ਲੋਕ ਮੈਨੂੰ ਚੰਗਾ ਕਹਿਣ। ਜਿਹੜਾ ਚੰਗਾ ਕਹਾਉਣ ਵਾਲੀ ਬਿਰਤੀ ਹੈ ਸਤਸੰਗ ਜੀ, ਇਹ ਸਾਡੇ ਮਨ ਨੂੰ ਸਥਿਰ ਨਹੀਂ ਹੋਣ ਦਿੰਦੀ, ਕਿਉਂਕਿ ਆਪ ਸਗੋਂ ਜੋ ਭਲਾ ਕਹਾਵੇ ਤੇ ਇਸੇ ਭਲਾਈ ਨਿਕਟਣਾ ਆਵੇ। ਇਸ ਕਰਕੇ ਨਹੀਂ, ਇਹਦਾ ਬਹੁਤ ਹੀ ਨਿਮਰਤਾ ਦੇ ਵਿੱਚ ਇਸੇ ਕਰਕੇ ਫਿਰ ਮਹਾਰਾਜ ਕਹਿ ਦਿੱਤਾ, ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦੱਸੇ ਭਾਏ। ਮਨ ਤੋਂ ਮੈਂਗਲ ਹੋ ਰਹੇ ਹੋ, ਨਿਰਸਿਓ ਕਹਿ ਕਹਿ ਜਾਏ ਤਾਂ ਮਨ ਤਾਂ ਹਾਥੀ ਬਣਿਆ ਬੈਠਾ। ਜਿਹੜਾ ਗੁਰੂ ਦਾ ਦੁਆਰਾ ਕਹਿੰਦੇ ਉਹ ਤਾਂ ਰਾਈ ਦੱਸੇ ਭਾਏ, ਉਹ ਤਾਂ ਰਾਈ ਦੇ ਦਾਣੇ ਤੋਂ ਵੀ ਬਹੁਤ ਬਰੀਕ ਭਾਵ ਕਿ ਇਹਦਾ ਸੂਖਮ ਰਸਤਾ ਇਹ, ਕਿਸੇ ਪ੍ਰਕਾਰ ਦੀ ਅੰਗ ਅਹਿਮ ਭਾਵ ਹੰਗਤਾ ਨਾ ਹੋਵੇ। ਪਰ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਭੁੰਗਵਾਂ ਨਾੜੀ ਵੀ ਸਾਧੀ, ਬੜਾ ਕੁਛ ਸਾਧਨ ਕਰੇ। ਮਹਾਰਾਜ ਕਹਿੰਦੇ ਪੰਜ ਜਨਾਂ ਸੋ ਸੰਗ ਨਾ ਛੁਟਕਿਓ ਅਧਿਕ ਅਹੁਮ ਬੁੱਧ ਬਾਧੇ। ਜਿਹੜੇ ਪੰਜ ਵਿਕਾਰ ਨੇ ਇਹ ਸਾਥ ਨਹੀਂ ਛੱਡਦੇ, ਅਧਿਕ ਅਹੁਮ ਬੁੱਧ ਬਾਧੇ, ਹੋਰ ਹੋਮੇ ਦੇ ਪੈਖੜ ਪੈ ਗਏ, ਜੰਜੀਰਾਂ ਪੈ ਗਈਆਂ ਪਿਆਰੇ, ਇਹਨੇ ਵਿੱਚ ਮਿਲਣ ਨਾ ਜਾਈ। ਮੈਂ ਕੀਏ ਕਰਮਾਂ ਨੇ ਕਾਂ, ਬੜੇ ਕਰਮ ਕਰੇ। ਕਹਿੰਦੇ ਫਿਰ ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਫਿਰ ਮੈਂ ਹਾਰ ਗਿਆ, ਮੈਂ ਹਾਰ ਮੰਨ ਲਈ ਹੈ। ਹਾਰ ਵੀ ਐਸੀ ਮੰਨਣੀ ਹੈ, ਕਹਿੰਦੇ ਉੱਪਰ ਭੁਜਾ ਕਰ ਗੁਰ ਪਹਿ ਪਕਾਰਿਆ, ਤਿੰਨੋਂ ਲੀਆ ਵਾਰੀ ਭੁਜਾ ਨੂੰ ਕਹਿੰਦੇ ਬਾਹਾਂ ਨੂੰ, ਜਿਵੇਂ ਦੋ ਦੇਸ਼ਾਂ ਦੀ ਲੜਾਈ ਹੁੰਦੀ ਹੋਵੇ ਨਾ, ਜਿਹੜੇ ਫਿਰ ਸਿਪਾਹੀ ਦੇਖ ਲਿਆ ਵੀ ਅਸੀਂ ਹਾਰ ਗਏ ਹਾਂ, ਆਪਣੀਆਂ ਬਾਹਾਂ ਖੜੀਆਂ ਕਰ ਦਿੰਦੇ ਹੈ, ਫਿਰ ਉਹਨੂੰ ਮਾਰਦੇ ਨਹੀਂ, ਉਹਨੂੰ ਫਿਰ ਗ੍ਰਿਫਤਾਰ ਕਰ ਲੈਂਦੇ ਹਨ। ਕਹਿੰਦੇ ਇਸੇ ਤਰ੍ਹਾਂ ਉੱਪਰ ਭੁਜਾ ਕਰ ਹਾਂ ਗੁਰ ਪਹਿ ਪਕਾਰਿਆ, ਕਹਿੰਦੇ ਮੈਂ ਵੀ ਬਾਹਾਂ ਖੜੀਆਂ ਕਰ ਦਿੱਤੀਆਂ, ਮੈਂ ਹਾਰ ਗਿਆ। ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੇ ਬੁੱਧ ਵਿਵੇਕਾ, ਕਹਿੰਦੇ ਮੈਨੂੰ ਬੁੱਧ ਵਿਵੇਕ ਕੀ ਹੈ, ਗਿਆਨ। ਬਿਬ ਹੁੰਦਾ ਦੋ, ਇੱਕ ਦੋ ਕੀ ਹੈ, ਜੀਵ ਤੇ ਈਸ਼ਵਰ, ਕਿ ਈਸ਼ਵਰ ਤੇ ਜੀਵ ਦੀ ਏਕਤਾ ਵਾਲਾ ਉਪਦੇਸ਼, ਕਿ ਜੀਵ ਤੂੰ ਮਨ ਤੋਂ ਜੋ ਸਰੂਪ ਹੈ, ਇਹ ਮੈਨੂੰ ਬੁੱਧ ਮਿਲ ਜਾਵੇ, ਦੀਜਾ ਬੁੱਧ ਵਿਵੇਕਾ। ਫਿਰ ਨਹੀਂ ਤਾਂ ਮਹਾਰਾਜ ਕਹਿੰਦੇ ਮੌਨ ਭਇਓ ਕਰਪਾਤੀ ਰਹਿਓ ਨਗਨ ਕਰਿਓ ਬਨ ਮਾਹੀ। ਮੌਨ ਚੁੱਪ ਹੋ ਗਿਆ, ਕਰਪਾਤੀ ਭਾਂਡੇ ਨਹੀਂ ਵਰਤਦਾ, ਹੱਥਾਂ ਤੇ ਭੋਜਨ ਖਾਂਦਾ। ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ ਦੁਬਦਗਾ ਛੁੱਟ ਕੇ ਨਾਹੀ। ਸਾਰੇ ਤੀਰਥਾਂ ਦਾ ਭਰਮਣ ਕਰ ਲਿਆ, ਫਿਰ ਵੀ ਦੁਬਦਾ ਦੂਰ ਨਹੀਂ ਹੋਈ। ਕਣਕ ਕਾਮਨੀ ਹੈ ਵਰ ਗੈਵਰ, ਬਹੁਤ ਦਾਨ ਦਾ ਤਾਰਾ, ਕਣਕ ਸੋਨਾ ਕਾਮਨੀ ਆਪਣੀ ਇਸਤਰੀ ਦਾਨ ਕਰ ਦੇਣੀ। ਅਰਪੈ ਨਾਰ ਸ਼ਿੰਗਾਰ ਸਮੇਤ, ਆਪਣੀ ਇਸਤਰੀ ਵੀ ਦਾਨ ਕਰਦੀ ਸੀ ਹਿੰਦੂ ਮਤ ਵਿੱਚ, ਇਹ ਪਰੰਪਰਾ ਚੱਲੀ ਆਉਂਦੀ ਸੀ, ਇਹਦਾ ਹੁਣ ਰੂਪ ਬਦਲ ਗਿਆ, ਹੁਣ ਉਹਦਾ ਮੁੱਲ ਪਾ ਲੈਂਦੇ ਹੈ ਭਾਂਡੇ ਲੋਕ। ਸੋ ਰਹੋ ਵਿਚਾਰ, ਮਾਰ ਕਹਿੰਦੇ ਕਣਕ ਕਾਮਨੀ ਹੈਵਰ, ਹੈਵਰ ਕਹਿੰਦਾ ਸਹ ਹੈ ਘੋੜਾ, ਗੈਵਰ ਗਰ ਹੈ ਵਰ, ਵਰ ਕੀ ਸ੍ਰੇਸ਼ਟ, ਗੈਵਰ ਗੈ ਹਾਥੀ ਵਰ ਸ੍ਰੇਸ਼ਟ। ਕਹਿੰਦੇ ਬਹੁਤ ਕੀਮਤੀ ਹਾਥੀ ਘੋੜੇ, ਕਣਕ ਕਾਮਨੀ ਹੈਵਰ ਗੈਵਰ, ਬਹੁਤ ਦਾਨ ਦਾ ਤਾਰਾ, ਬੜੇ ਦਾਨ ਕਰੇ। ਅੰਨ ਵਸਤਰ ਭੂੰਬ ਅਰਪੇ ਨਾ ਮਿਲਿਆ ਹਰ ਦੁਆਰ, ਅੰਨਦਾਨ ਸੇਜਾ ਦਾਨ ਨਾਰੀ ਦਾਨ ਇਹ ਵੀ ਕਰਕੇ ਵੇਖ ਲਿਆ, ਨਾ ਮਿਲਿਆ ਹਰ ਦੁਆਰ। ਕਹਿੰਦੇ ਪਰਮਾਤਮਾ ਦਾ ਦਰ ਨਹੀਂ ਲੱਭਿਆ, ਬੜੇ ਕਰਮ ਕਾਂਡ ਕਰਕੇ ਵੇਖ ਲਏ। ਫਿਰ ਕਹਿੰਦੇ ਪੂਜਾ ਅਰਚਾ ਬੰਧਨ ਡਰਾਉ, ਇਹ ਵੀ ਕਰ ਕਰ ਰਿਹਾ, ਬੜੀਆਂ ਪੂਜਾ ਕਰੀਆਂ, ਡਡੌਤਾ ਕਰੀਆਂ, ਬਹੁਤ ਕੁਝ ਕਰਕੇ ਵੇਖ ਲਿਆ। ਕਹਿੰਦੇ ਹਾਂ ਹਾਂ ਕਰਦ ਬੰਧਨ ਮੈਂ ਭਰਿਆ। ਕਹੇ ਵੀ ਇਹਦੇ ਬੰਧਨ ਪੈ ਗਏ। ਫਿਰ ਮਹਾਰਾਜ ਕਹਿੰਦੇ ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ, 84 ਆਸਣ ਸਿੱਧਾਂ ਦੇ ਸਿੱਖ ਲਏ। ਵੱਡੀ ਆਰ ਜਾ ਫਿਰ ਜਨਮੇ ਹਰ ਸੋ ਸੰਗ ਨੰਗ ਹੈਆ। ਵੱਡੀ ਉਮਰ ਹੋ ਗਈ ਪਰ ਪਰਮਾਤਮਾ ਦਾ ਸੰਯੋਗ ਨਾ ਮਿਲਿਆ ਕਿਤੇ ਹੋ ਸਕਿਆ। ਇਵਰਾ ਹੇਮ ਸਾਹ ਸਿੰਘ ਜੀ ਗੁਰੂ ਦੇਸ਼ ਪਿਤਾ ਜੀ ਨੂੰ ਮਿਲਦਾ, ਸ੍ਰੀ ਮੁਕਤਸਰ ਸਾਹਿਬ ਦੇ ਲਾਗੇ ਰਹਿ ਰਿਹਾ ਸੀ। ਬਹੁਤ ਬੜੀ ਦੀ ਉਮਰ ਸੀ ਇਬਰਾਹੀਮ ਦੀ। ਜਦੋਂ ਸਿੰਘ ਗਏ ਨਾ ਉੱਥੇ ਤੇ ਇਹ ਪੁੱਛਿਆ, ਆਪਣੇ ਮਰੀਦਾਂ ਨੂੰ ਪੁੱਛਦਾ ਵੀ ਕੌਣ ਨੇ। ਉਹਦੇ ਮਰੀਦ ਕਹਿਣ ਲੱਗੇ ਵੀ ਇੱਥੇ ਸਿੱਖਾਂ ਦਾ ਗੁਰੂ ਆਇਆ, ਉਹਦੇ ਸਿੱਖ ਨੇ, ਇਹ ਸ਼ਸਤਰਧਾਰੀ ਨੇ, ਘੋੜ ਸਵਾਰੀ ਕਰਦੇ ਹੈ, ਜੰਗ ਯੁੱਧ ਵੀ ਕਰਦੇ ਹੈ। ਤੇ ਇਹਦੇ ਮਨ ਚ ਇਸ ਤਰ੍ਹਾਂ ਦਾ ਖਿਆਲ ਆਇਆ ਵੀ ਇਹ ਤਾਂ ਵੀ ਹਲੇ ਕਿੰਨੀ ਕਹਿੰਦੇ ਉਮਰ ਕਿੰਨੀ ਕਹਿ, ਕਹਿਣ ਲੱਗੇ ਵੀ ਲਗਭਗ 38 ਦੀ ਉਮਰ ਹੋਣੀ, ਹਲੇ ਨੌਜਵਾਨ ਅਵਸਥਾ ਹੈ। ਕਹਿਣ ਲੱਗੇ ਵੀ ਇਹ ਗੁਰੂ ਕਿਵੇਂ ਹੋ ਸਕਦੇ, ਵੀਰੀ ਏਡੀ ਵੱਡੀ ਉਮਰ ਹੈ। ਜਦੋਂ ਸਤਿਗੁਰੂ ਮਹਾਂ ਸਿੰਘਾਂ ਨੇ ਸੁਣਿਆ ਜੇ ਜਾ ਕੇ ਮਹਾਰਾਜ ਦੱਸਿਆ ਤੇ ਮਹਾਰਾਜ ਕਹਿਣ ਲੱਗੇ ਭਾਈ ਕਹਿੰਦੇ ਇਹਨੂੰ ਆਪਣੀ ਉਮਰ ਦਾ ਮਾਣ ਹੈ। ਤੇ ਮਹਾਰਾਜ ਕੁਝ ਅੰਤਰਜਾਮਤਾ ਦੁਆਰਾ ਕੁਝ ਇਸ ਤਰ੍ਹਾਂ ਦੇ ਬਚਨ ਕਹੇ, ਇਹਨੂੰ ਪਤਾ ਲੱਗਿਆ ਗੁਰੂ ਅੰਤਰਜਾਮੀ। ਫਿਰ ਸਾਧ ਸੰਗਤ ਜੀ ਇਹ ਗੁਰੂ ਕਾ ਸਿੱਖ ਬਣਿਆ, ਐਡੀ ਵੱਡੀ ਉਮਰ ਵਾਲਾ ਇਹ ਇਬਰਾਹੀਮ ਨਾ ਗੁਰੂ ਕਾ ਸਿੱਖ ਬਣਿਆ, ਅਮਰ ਛਕਿਆ ਇਸਨੇ। ਸੋ ਬਿਨਾਂ ਗੁਰੂ ਤੋਂ ਸਮਝ ਨਹੀਂ ਆ ਸਕਦੀ ਮਹਾਰਾਜ ਕਹਿ ਰਹੇ। ਤੇ ਸ੍ਰੀ ਸਤਿਗੁਰੂ ਪਾਤਸ਼ਾਹ ਹੋਰ ਵੀ ਜੀਵਨ ਗੁਰੂ ਸਤਿਗੁਰੂ ਦੇ ਇਤਿਹਾਸ ਵਿੱਚੋਂ, ਤੇ ਜਿਵੇਂ ਸਾਧ ਸੰਗਤ ਜਿਹੜਾ ਮਹਿਸਾ ਜੋਗੀ ਸੀ ਗੜ ਸ਼ੰਕਰ ਵਿੱਚ, ਉਹਨੂੰ ਵੀ ਤੇ ਮਾਣ ਇਹ ਸੀ ਮੇਰੇ ਕੋਲ ਰਿੱਧੀਆਂ ਸਿੱਧੀਆਂ ਨੇ, ਤੇ ਉੱਥੇ ਵੀ ਬਿਨਾਂ ਗੁਰੂ ਤੋਂ ਸਮਝ ਨਹੀਂ ਆਈ। ਭਾਈ ਤਿਲਕੂ ਜੀ ਬੜੇ ਦ੍ਰਿੜਤਾ ਵਾਲੇ ਨੇ। ਜਦੋਂ ਭਾਈ ਤਿਲਕੂ ਜੀ ਨਾ, ਉਹਨੇ ਕਿਹਾ ਵੀ ਮੈਂ 1 ਸਾਲ ਦਾ ਸਵਰਗ ਦੇਊਂਗਾ, ਆ ਕੇ ਮੇਰੇ ਦਰਸ਼ਨ ਕਰੋ। ਭਾਈ ਤਿਲਕੂ ਕਹਿੰਦਾ ਵੀ ਤੇਰੇ ਕੋਲ ਕੱਖ ਨਹੀਂ ਹੈ, ਤੂੰ ਝੂਠ ਬੋਲਦੇ। ਜੇ ਤੇਰੇ ਕੋਲ ਕੁਝ ਹੋਵੇ ਤੈਨੂੰ ਲੋੜ ਹੀ ਨਹੀਂ ਕੁਝ ਕਹਿਣ ਦੀ, ਮੇਰੇ ਆ ਕੇ ਦਰਸ਼ਨ ਕਰੋ। ਫਿਰ ਇਹ ਚੱਲ ਕੇ ਆਪ ਆਇਆ, ਸਿੱਖ ਦੇ ਚਰਨ ਫੜਦਾ, ਕਹਿੰਦਾ ਮੇਰੇ ਚਰਨ ਹੀ ਫੜ, ਕਹਿੰਦਾ ਗੁਰੂ ਕੋਲ ਚੱਲ। ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਮਹਿਸਾ ਜੋਗੀ ਗਿਆ, ਤੇ ਗੁਰੂ ਨੇ ਇਹਦੀ ਅੰਧਕਾਰ ਇਹਦੀ ਅਗਿਆਨਤਾ ਦੂਰ ਕਰਿਆ। ਸੋ ਮਹਾਰਾਜ ਕਹਿੰਦੇ ਹਨ ਵੱਡੀ ਆਰ ਜਾ ਫਿਰ ਜਨਮੇ ਹਰ ਸੋ ਸੰਗ ਨਾ ਕਹਿਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ। ਬੜੇ ਹੁਕਮ ਕਰੇ ਰਾਜਿਆਂ ਵਾਲੇ, ਸਮੱਗਰੀ ਸਾਰਾ ਕੁਝ ਮਿਲ ਗਿਆ। ਤੇ ਮਹਾਰਾਜ ਕਹਿੰਦੇ ਸੇਜ ਸੋਹਣ ਤੇ ਸੰਦੁਰ ਸੇ ਸੋਹਣੀ ਤੇ ਸੋਹਣੀਆਂ ਸੇਜਾਂ ਸਜਾ ਲੀਆਂ, ਨਰਕ ਘੋਰ ਕਾ ਦੁਆਰਾ। ਕਹਿੰਦੇ ਨਰਕ ਘੋਰ ਨਰਕ ਦਾ ਦਰਵਾਜ਼ਾ ਹੈ। ਅਖੀਰ ਵਿੱਚ ਸਤਿਗੁਰੂ ਮਹਾਰਾਜ ਜੀ ਜੋ ਅੱਜ ਦਾ ਇਹ ਪਾਵਨ ਉਪਦੇਸ਼ ਹੈ ਕਿ ਮੇਰੇ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਗਵਾਏ, ਫਿਰ ਮਹਾਰਾਜ ਕਹਿੰਦੇ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ। ਕਰਮਾਂ ਦਾ ਸਿਰ ਸ਼੍ਰੋਮਣੀ ਕਰਮ ਹੈ ਜਿਹੜੀ ਪਰਮਾਤਮਾ ਦੀ ਸਿਫਤਸਲਾਹ ਕਰਨੀ ਹੈ। ਗੁਰਬਾਣੀ ਆਪਾਂ ਨੂੰ ਕਹਿ ਰਹੀ ਹੈ, ਸਤਿਗੁਰੂ ਸਾਨੂੰ ਕਹਿ ਰਿਹਾ, ਮਹਾਰਾਜ ਬਾਰ ਬਾਰ ਕਹਿ ਰਿਹਾ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਜੀਵ ਤੂੰ ਰਾਮ ਦੀ ਅੰਸ਼ ਹੈ। ਜੋ ਰਮਿਆ ਪਰਮੇਸ਼ਰ ਹੈ ਨਾ, ਸੱਚ ਹੈ ਇਹ, ਜੋ ਸਾਡੇ ਅੰਦਰ ਜੋਤ ਹੈ ਉਹਦੀ ਹੈ ਨਾ ਇਹ। ਜਸ ਕਾਗਜ਼ ਪਰ ਮਿਟੇ ਨਾ ਮਨਸ, ਜਿਵੇਂ ਕਾਗਜ਼ ਤੇ ਸ਼ਾਹੀ ਲਿਖੀ ਹੋਈ ਹੈ ਇਉਂ ਸਾਡੇ ਸਰੀਰਾਂ ਵਿੱਚ ਉਹ ਪਰਮਾਤਮਾ ਐਂ ਵਸਿਆ ਹੋਇਆ। ਤੇ ਹੁਣ ਗੁਰਬਾਣੀ ਸਾਨੂੰ ਕਹਿ ਰਹੀ ਹੈ ਵੀ ਤੂੰ ਉਹ ਪਰਮਾਤਮਾ ਦਾ ਰੂਪ ਬਣਨਾ। ਮਹਾਰਾਜ ਕਹਿੰਦੇ ਕਿਵੇਂ ਬਣਨਾ, ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਸਤ ਪਰਮੇਸ਼ਰ ਦਾ ਸਰੂਪ ਹੈ, ਗੁਰਬਾਣੀ ਬਣੀਏ। ਕਿਵੇਂ ਬਣੀਏ, ਉਹਨੂੰ ਯਾਦ ਕਰੀਏ, ਉਹਨੂੰ ਉਹਦਾ ਸਿਮਰਨ ਕਰੀਏ, ਹਰ ਵੇਲੇ ਕਰੀਏ। ਊਠਤ ਵਹਿਟਤ ਹਰ ਭਜੋ ਸਾਧੂ ਸੰਗ ਪ੍ਰੀਤ, ਇਉਂ ਹਰ ਵੇਲੇ ਕਹਿੰਦੇ ਉਹਨੂੰ ਯਾਦ ਕਰੀਏ। ਯਾਦ ਕਰਨ ਦੇ ਨਾਲ ਹੀ ਅਸੀਂ ਸਤਸੰਗ ਉਹ ਪਰਮਾਤਮਾ ਦਾ ਰੂਪ ਹੋ ਸਕਾਂਗੇ। ਇਹ ਸਾਧਨ ਹੈ ਮਨੁੱਖਾਂ ਦੀ ਹੀ ਵਿੱਚ, ਬਾਕੀ ਜੋਨਾਂ ਦੇ ਵਿੱਚ ਸਤਸੰਗ ਸਾਧਨ ਨਹੀਂ ਉਹਨਾਂ ਕੋਲ ਵੀ ਉਹ ਪਰਮਾਤਮਾ ਨੂੰ ਯਾਦ ਕਰ ਸਕਣ। ਇਹ ਸਾਡੇ ਕੋਲ ਹੀ ਸਾਧਨ ਹੈ, ਅਸੀਂ ਸੁਰਤ ਵਿੱਚ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾਂ, ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਹੈ। ਕਹੋ ਨਾਨਕ ਜਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣ, ਜਿਹਦੇ ਪੂਰਬ ਨੇ ਬਹੁਤ ਚੰਗੇ ਸ਼ੁਭ ਕਰਮ ਕੀਤੇ ਹੁੰਦੇ, ਉਹਨਾਂ ਨੂੰ ਪੂਰੇ ਗੁਰੂ ਦੀ ਸਾਧ ਸੰਗਤ ਸ਼ਬਦ ਦੀ ਵਿਚਾਰ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਫਿਰ ਮਹਾਰਾਜ ਕਹਿ ਰਹੇ ਹੈ ਜੀਆਂ ਅੰਦਰ ਜੀਓ ਸ਼ਬਦ ਹੈ, ਜਿਤ ਸਹਿ ਮਲਾਵਾ ਹੋਏ ਸਾਡੇ ਅੰਦਰ ਸ਼ਬਦ ਹੈ, ਏਕ ਸ਼ਬਦ ਮੇਰੇ ਪ੍ਰਾਣ ਵਾਸਤ ਹੈ, ਇਹਦੇ ਨਾਲ ਜਿੱਤ ਸਹਿ ਮਿਲਾਵਾ ਹੋਏ। ਗੁਰੂ ਵਾਲੇ ਬਣਨਾ, ਗੁਰੂ ਦਾ ਦੱਸਿਆ ਹੋਇਆ ਸ਼ਬਦ ਉਪਦੇਸ਼ ਉਹਦੀ ਕਮਾਈ ਕਰਨੀ, ਜਿੱਤ ਸਹਿ ਮਿਲਾਵਾ ਹੋਏ। ਬਿਨ ਸ਼ਬਦੇ ਜੱਗ ਹਨੇਰ ਹੈ, ਬਿਨਾਂ ਗੁਰੂ ਦੇ ਸ਼ਬਦ ਉਪਦੇਸ਼ ਤੋਂ ਅਸੀਂ ਹਨੇਰੇ ਵਿੱਚ ਹੀ ਜੀਵਨ ਬਤੀਤ ਕਰ ਲੈਂਦੇ ਹਾਂ। ਬਿਨ ਸ਼ਬਦੇ ਪ੍ਰਗਟ ਨਾ ਹੋਏ, ਬਿਨਾਂ ਗੁਰੂ ਦੇ ਉਪਦੇਸ਼ ਤੋਂ ਸਾਨੂੰ ਸੋਝ ਹੀ ਨਹੀਂ ਆ ਸਕਣੀ। ਪੰਡਿਤ ਮੋਨੀ ਪੜ ਪੜ ਥੱਕੇ, ਭੇਖ ਥੱਕੇ ਤਨ ਧੋਏ, ਪੰਡਿਤ ਵਿਦਵਾਨ ਪੜ ਪੜ ਕੇ ਮੋਨ ਧਨ ਵਾਲੇ ਸਾਰੇ ਭੇਖ ਧਾਰਨ ਕਰ ਥੱਕ ਗਏ, ਦੁਖੀਏ ਚੱਲੇ ਰੋਏ, ਇੱਥੋਂ ਰੋਂਦੇ ਹੀ ਚਲੇ ਗਏ। ਮਹਾਰਾਜ ਕਹਿੰਦੇ ਨਾਨਕ ਨਦਰੀ ਪਾਈਏ ਕਰਮ ਪ੍ਰਾਪਤ ਹੋਏ। ਜੇ ਪੂਰਾ ਗੁਰੂ ਨਦਰ ਕਰ ਦੇਵੇ, ਕੋਈ ਕਰਮ ਆਪਣੀ ਬਖਸ਼ਿਸ਼ ਕਰ ਦੇਵੇ, ਫਿਰ ਕਹਿੰਦੇ ਗੁਰੂ ਦਾ ਉਪਦੇਸ਼ ਸਰਵਣ ਕਰਨ ਵਾਸਤੇ ਪ੍ਰਾਪਤ ਹੁੰਦਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਕਹੋ ਨਾਨਕ ਇਸ ਭਇਓ ਪ੍ਰਾਪਤ, ਜਿਸ ਪਭ ਲਿਖੇ ਕਾ ਲਹਿਣਾ ਤੇਰੋ ਸੇਵਕ ਇਹੋ ਰੰਗ ਮਾਤਾ। ਮੈਂ ਕਹਿੰਦੇ ਮਾਤਾ ਮਸਤ ਹੋ ਜਾਣਾ, ਕਹਿੰਦੇ ਮੈਨੂੰ ਹੁਣੇ ਮਸਤੀ ਚੜ ਗਈ ਤੇਰੇ ਨਾਮ ਦੀ। ਗੁਰੂ ਸਾਹਿਬ ਕਹਿ ਰਹੇ ਤੇਰੀ ਕਿਰਪਾ ਦੇ ਨਾਲ, ਭਇਓ ਕਿਰਪਾਲ ਜਿੰਦੁਕ ਭੰਜਨ ਹਰ ਹਰ ਕੀਰਤਨ ਮੇਰਾ ਮਨ ਰਾਤਾ। ਕਹਿੰਦੇ ਹੁਣ ਮੇਰੇ ਤੇ ਗੁਰੂ ਦੀ ਕਿਰਪਾ ਹੋ ਗਈ, ਕਹਿੰਦੇ ਹੁਣ ਮੇਰਾ ਮਨ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲੱਗ ਗਿਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਬਿਨਾਂ ਸਤਿਗੁਰੂ ਦੇ ਮਿਲਿਆ ਜਗ ਅੰਧ ਹੈ, ਅੰਧੇ ਕਰਮ ਕਮਾਏ। ਕਹਿੰਦੇ ਇਸ ਤਰ੍ਹਾਂ ਅੰਧਤਾਈ ਵਾਲੇ ਕਰਮ ਕਮਾਉਂਦੇ ਹਨ। ਸ਼ਬਦ ਸਿਉਂ ਚਿੱਤ ਨਾ ਲਾਵਈ, ਜੇ ਸੁਖ ਵਸੈ ਮਨ ਆਏ। ਸ਼ਬਦ ਹੈ ਕਿ ਗੁਰੂ ਦੇ ਉਪਦੇਸ਼ ਵਿੱਚ ਚਿੱਤ ਨਹੀਂ ਲਾਉਂਦਾ ਇਹ ਮਨ, ਜੇ ਸੁਖ ਵਸੈ ਮਨ ਆਏ। ਜਿਸ ਗੁਰੂ ਦੇ ਉਪਦੇਸ਼ ਨੇ ਸਾਨੂੰ ਸਦੀਵੀ ਸੁਖ ਦੇਣਾ, ਕਹਿੰਦੇ ਉਸ ਨੂੰ ਮਨ ਨਹੀਂ ਲਾਉਂਦਾ ਹੈ ਕਦੇ ਵੀ। ਕਿਉਂ? ਤਾਮਸ ਲੱਗਾ ਸਦ ਫਿਰੈ, ਸਦਾ ਫਿਰੈ ਐਨਸ ਜਲਤ ਵਿਹਾਏ। ਜਿਹੜੇ ਤਿੰਨ ਗੁਣ ਨੇ ਮਾਇਆ ਦੇ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਇੱਥੇ ਹੈ ਤਮੋ ਗੁਣ। ਤਾਮਸੀ, ਤਾਮਸ ਲੱਗਾ, ਜਿਹੜਾ ਤਮੋ ਗੁਣ ਹੈ ਨਾ, ਤਮੋ ਗੁਣ ਦਾ ਸੁਭਾਅ ਹੈ ਜ਼ਿਆਦਾ ਖਾਣਾ, ਜ਼ਿਆਦਾ ਸੌਣਾ, ਜ਼ਿਆਦਾ ਬੋਲਣਾ, ਕ੍ਰੋਧੀ ਸੁਭਾਅ ਹੋਣਾ, ਕਿਸੇ ਦੀ ਗੱਲ ਸਹਾਰ ਨਾ ਹੋਣੀ, ਬੋਲ ਕਬੋਲ ਬੋਲਦੇ ਰਹਿਣਾ, ਤਿੱਖੇ ਤੇ ਫਿੱਕੇ ਬਚਨ ਬੋਲਣੇ, ਇਹ ਮਹਾਰਾਜ ਕਹਿ ਰਹੇ। ਕਹਿੰਦੇ ਤਾਮਸ ਲੱਗਾ ਸਦਾ ਫਿਰੈ, ਕਹਿੰਦੇ ਕ੍ਰੋਧ ਵਿੱਚ ਹੀ ਅਥਵਾ ਈਰਖਾ ਕਰਨੀ, ਇਹ ਜੀਵ ਇਉਂ ਲੱਗਿਆ ਫਿਰਦਾ। ਅਹਿਨਸ ਜਲਤ ਵਿਹਾਏ, ਅਹਿਨਸ ਕਹਿੰਦੇ ਦਿਨ ਰਾਤ, ਜਲਤ ਹੁੰਦਾ ਸੜਨਾ, ਵਿਹਾਏ ਕੀ ਬਤੀਤ ਕਰਨਾ। ਕਹਿੰਦੇ ਉਹ ਦਿਨ ਰਾਤ ਇਹ ਜੀਵ ਨਾ ਬਿਨਾਂ ਪੂਰੇ ਗੁਰੂ ਦੇ ਉਪਦੇਸ਼ ਤੋਂ ਤਾਮਸੀ ਗੁਣ ਵਿੱਚ ਲੱਗ ਕਰਕੇ ਵਿਸ਼ਿਆਂ ਵਿਕਾਰਾਂ ਦੀ ਅੱਗ ਵਿੱਚ ਸੜਦਾ ਹੀ ਆਪਣਾ ਜੀਵਨ ਲੰਘਾ ਦਿੰਦਾ ਹੈ। ਇਹ ਸਤਿਗੁਰੂ ਮਹਾਰਾਜ ਕਹਿ ਰਹੇ ਵੀ ਜਿਹੜੇ ਵਿਕਾਰ ਨੇ ਇਹ ਅਗਨੀ ਦਾ ਕੰਮ ਕਰਦੇ ਹਨ। ਇਸ ਕਰਕੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਅੱਗ ਦੀਆਂ ਨਦੀਆਂ ਜੀ ਵਹਿ ਰਹੇ। ਤੇ ਪਵਹਿ ਦੱਜੈ ਨਾਨਕਾ ਤਰੀਏ ਕਰਮੀ ਲੱਗ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿਰਪਾ ਕਰਦੇ ਨੇ ਕਿ ਜੋਤ ਸੁਭਾਵ ਹੈ ਸੋ ਥੀਐ, ਕਹਿਣਾ ਕਿਸ਼ੂ ਨਾ ਜਾਏ। ਕਹਿੰਦੇ ਹੁਣ ਕੁਛ ਕਿਹਾ ਨਹੀਂ ਜਾ ਸਕਦਾ, ਜੋ ਪਰਮਾਤਮਾ ਨੂੰ ਭਾਉਂਦਾ ਉਹੀ ਹੋ ਰਿਹਾ। ਫਿਰ ਸਿੱਖਾਂ ਨੇ ਬੇਨਤੀ ਕਰੀ, ਮਹਾਰਾਜ ਕਿਰਪਾ ਕਰੋ, ਜਿਹੜੇ ਜੀਵ ਪੂਰੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਆਪਣਾ ਜੀਵਨ ਇਉਂ ਈਰਖਾ ਆਦਿ ਬਤੀਤ ਕਰ ਰਹੇ ਨੇ, ਤੇ ਉਹ ਫਿਰ ਕਿਵੇਂ ਸਿੱਧੇ ਰਸਤੇ ਤੇ ਪੈਣ, ਕਿਵੇਂ ਉਹਨਾਂ ਨੂੰ ਜਿਹੜਾ ਹੈ ਰਸਤਾ ਪ੍ਰਾਪਤ ਹੋਵੇ ਗਿਆਨ ਦਾ ਮਾਰਗ। ਫਿਰ ਅੱਗੋਂ ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਹਨ, ਮਹੱਲਾ ਤੀਜਾ। ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ। ਫਿਰ ਸਤਿਗੁਰੂ ਜੀ ਫਰਮਾ ਰਹੇ ਹੈ, ਉਚਾਰਨ ਕਰਦੇ ਨੇ, ਕਾਰੀ ਕਰਮ ਇਹ ਕਰੋ। ਕਹਿੰਦੇ ਇਹ ਕਰਮ ਕਰੋ ਕਿਹੜਾ? ਗੁਰੂ ਦੁਆਰੇ ਹੋਏ ਕਹਿ ਸਾਹਿਬ ਸਾਮਿਆ ਸੰਭਾਲੇ ਹੋ। ਕਹਿੰਦੇ ਭਾਈ ਗੁਰੂ ਦੁਆਰੇ ਆ ਜਾਓ, ਗੁਰੂ ਦੁਆਰੇ ਆ ਜਾਓ। ਸਾਹਿਬ ਹੁੰਦਾ ਮਾਲਕ, ਮਾਲਕ ਕੌਣ ਹੈ? ਵਾਹਿਗੁਰੂ। ਉਹਨੂੰ ਸੰਭਾਲੋ, ਸੰਭਾਲੋ ਕਿ ਯਾਦ ਕਰੋ, ਨਹੀਂ ਤਾਂ ਖਸਮ ਸੋੜ ਦੂਜਾ ਲੱਗੇ ਡੂਬੇ ਸੇਵਣ ਜਾ ਰਿਹਾ। ਖਸਮ ਨੂੰ, ਖਸਮ ਦਾ ਅਰਥ ਵੀ ਮਾਲਕ ਹੈ, ਸਾਹਿਬ ਦਾ ਅਰਥ ਵੀ ਮਾਲਕ ਹੈ। ਕਹਿੰਦੇ ਮਾਲਕ ਸਾਡਾ ਇੱਕੋ ਹੀ ਹੈ ਪਰਮਾਤਮਾ, ਉਹਨੂੰ ਸੰਭਾਲੋ ਕਿ ਉਹਨੂੰ ਯਾਦ ਕਰੋ। ਮਹਾਰਾਜ ਕਹਿੰਦੇ ਭਾਈ ਤੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ। ਕਹਿੰਦੇ ਮਨੁੱਖਾ ਜਨਮ ਪ੍ਰਾਪਤ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਜਾ, ਤੇ ਸਾਧ ਸੰਗ ਮਿਲ, ਤੇ ਗੁਰਦੁਆਰ ਪਹਿਚਾਣ ਹੈ ਕਹਿੰਦੇ ਸਾਧ ਸੰਗਤ ਆ ਕੇ ਗੁਰੂ ਦੁਆਰਾ ਆਪਣੇ ਸਰੂਪ ਨੂੰ ਜਾਣ ਲੈ ਇਹ ਮਹਾਰਾਜ ਕਹਿ ਰਹੇ ਹੈ ਕਹਿੰਦੇ ਗੁਰੂ ਦੁਆਰਾ ਹੋਏ ਕਹਿ ਸਾਹਿਬ ਸਮਾਲੇ ਹੋ ਸਾਹਿਬ ਸਦਾ ਹਜ਼ੂਰ ਹੈ ਭਰਮੇ ਕੇ ਛੌੜ ਕੱਟ ਕੇ ਅੰਤਰ ਜੋ ਧਰੇ ਹੋ ਕਹਿੰਦੇ ਜੋ ਸਾਹਿਬ ਸਾਡਾ ਗੁਰੂ ਪਰਮੇਸ਼ਰ ਹੈ ਨਾ ਉਹ ਸਦੀ ਹਜ਼ੂਰ ਹੈ ਸ੍ਰੀ ਹਜ਼ੂਰ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ ਉਸ ਵੇਲੇ ਜੋ ਸ੍ਰੀ ਮੁੱਖ ਵਾਕ ਆਇਆ ਸੀ ਉਹ ਮੁੱਖ ਵਾਕ ਦੇ ਇਹੀ ਬੋਲ ਹਨ ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਪਇਓ ਦੁਰਾਈ ਉਹ ਸਦੀ ਹਾਜ਼ਰ ਨਾਜ਼ਰ ਹੈ ਦੂਰ ਨਹੀਂ ਸਾਡੇ ਤੋਂ ਹਲਵੇ ਸਦਾ ਹੈ ਹਾਜ਼ਰ ਸਦੀ ਹਜ਼ੂਰ ਹੈ ਹਾਜ਼ਰ ਨਾਜ਼ਰ ਹੈ ਮਹਾਰਾਜ ਕਹਿੰਦੇ ਸਾਹਿਬ ਸਦਾ ਹਜ਼ੂਰ ਹੈ ਉਹ ਸਦੀ ਹਾਜ਼ਰ ਨਾਜ਼ਰ ਹੈ ਭਰਮੇ ਕੇ ਛੌੜ ਕੱਟ ਕੇ ਛੌੜ ਕਹਿੰਦੇ ਪੜਦੇ ਨੂੰ ਕਹਿੰਦੇ ਭਰਮ ਦੇ ਛੌੜ ਕੱਟਦੇ ਗੁਰੂ ਜੀ ਦੇ ਵਿਚਾਰ ਹੈ ਨਾ ਇਹ ਜਿਹੜੀ ਸਤਿਗੁਰੂ ਦੀ ਸ਼ਬਦੀ ਵਿਚਾਰ ਹੈ ਕਹਿੰਦੇ ਛੁਰੀ ਦਾ ਕੰਮ ਕਰਦੀ ਹੈ ਇਹ ਭਰਮ ਦੇ ਛੌੜ ਕੱਟ ਦੇਵੇਗੀ ਪੜਦੇ ਕੱਟ ਦੇਵੇ ਅੰਤਰ ਜੋਤ ਧਰੇ ਹੋ ਫਿਰ ਹਿਰਦੇ ਦੇ ਵਿੱਚ ਕਹਿੰਦੇ ਜਿਹੜੀ ਜੋਤ ਹੈ ਨਾ ਪਰਮਾਤਮਾ ਦੀ ਉਹ ਧਰਿਓ ਕਿ ਉਹ ਜੋਤ ਅੰਦਰ ਜਗ ਰਹੀ ਹੈ ਵਿਵੇਕ ਦੀਪ ਮਲੀਨ ਮਾਧੋ ਵਿਦਿਆ ਹਿਤਕੀਨ ਉਹ ਗਿਆਨ ਦਾ ਦੀਵਾ ਕਹਿੰਦੇ ਜਗ ਜਾਏਗਾ ਫਿਰ ਸ਼ਬਦ ਗੁਰੂ ਦੇ ਉਦੇਸ਼ ਨੂੰ ਸਰਵਣ ਕਰਕੇ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਏ ਲਾਇਓ ਕਹਿੰਦੇ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ ਇਹ ਦਾਰੂ ਲਾਉਣਾ ਕਰੀਏ ਇਹ ਦਾਰੂ ਕੀ ਦਵਾਈ ਇਹ ਗੁਰੂ ਸਾਨੂੰ ਕਿਰਪਾ ਕਰਕੇ ਪ੍ਰਾਪਤ ਕਰਵਾ ਰਹੇ ਹਨ ਸਤਿਗੁਰ ਕਾ ਭਾਣਾ ਚਿੱਤ ਰੱਖੋ ਸੰਜਮ ਸੱਚਾ ਲੇਹੋ ਕਹਿੰਦੇ ਸਤਿਗੁਰ ਦਾ ਭਾਣਾ ਹੁਕਮ ਮੰਨਣਾ ਹਰ ਵੇਲੇ ਚਿੱਤ ਵਿੱਚ ਰੱਖੋ ਸੰਜਮ ਸੱਚਾ ਲੇਹੋ ਇਹ ਸੰਜਮ ਰੱਖਦੇ ਆਪਾਂ ਨਾ ਕਿ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਇਹ ਸੰਜਮ ਟੁੱਟ ਜਾਂਦੇ ਨੇ ਪਰ ਸੱਚਾ ਲੇਹੋ ਜਿਹਨੇ ਸੱਚੇ ਦਾ ਢੇਰ ਆ ਲਿਆ ਨਾ ਉਹਦੇ ਸਾਰੇ ਸੰਜਮ ਆਪਣੇ ਆਪ ਹੀ ਪੱਕ ਜਾਂਦੇ ਫਿਰ ਉਹਨੂੰ ਕੁਛ ਕਰਨ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਜਦੋਂ ਅੰਦਰ ਪਰਮਾਤਮਾ ਨਾਲ ਪ੍ਰੀਤੀ ਪੈਦਾ ਹੋਊਗੀ ਫਿਰ ਉਹ ਸੰਜਮੀ ਹੋ ਜਾਂਦੇ ਮਹਾਰਾਜ ਕਹਿੰਦੇ ਨਾਨਕ ਇੱਥੇ ਸੁੱਖ ਹੈ ਅੰਤਰ ਰੱਖ ਸੀ ਅੰਦਰ ਰੱਖ ਸੀ ਅੱਗੇ ਹਰ ਸਿਓਂ ਖੇਲ ਕਰਿਓ ਇੱਥੇ ਵੀ ਸੁਖੀ ਹੁੰਦਾ ਹੈ ਅੰਦਰ ਰੱਖ ਸੀ ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਰੱਖੀ ਰੱਖ ਰੱਖ ਸੀ ਕਿ ਇਹ ਭਾਵ ਉਹ ਸਾਕਸ਼ਾਤ ਹੋ ਜਾਂਦਾ ਹੈ ਅੱਗੇ ਹਰ ਸਿਓਂ ਖੇਲ ਕਰਿਓ ਖੇਲ ਕੋਈ ਆਨੰਦ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਪ੍ਰਲੋਕ ਵਿੱਚ ਪੌੜੀ ਆਪੇ ਭਾਰ ਠਾਰ ਹੈ ਬਨਸਪਤ ਆਪੇ ਹੀ ਫਲ ਲਾਏ ਭਾਰ ਠਾਰ ਹੈ ਬਨਸਪਤ ਜਿੰਨੀ ਬਨਸਪਤੀ ਹੈ ਨਾ ਆਪਾਂ ਦਰਖਤ ਵੇਖਦੇ ਹਾਂ ਗੁਰਬਾਣੀ ਵਿੱਚ ਬਹੁਤ ਵਾਰੀ ਪ੍ਰਮਾਣ ਆਉਂਦਾ ਹੈ ਅਠਾਰਾਂ ਭਾਰ ਕਹਿੰਦੇ ਸਾ ਜਿੰਨੇ ਵੀ ਧਰਤੀ ਤੇ ਦਰਖਤ ਨੇ ਨਾ ਫਲ ਬੂਟੇ ਨੇ ਸਾਰਿਆਂ ਦਾ ਇੱਕ ਇੱਕ ਪੱਤਾ ਲੈ ਲਈਏ ਜਾਂ ਇੱਕ ਇੱਕ ਫੁੱਲ ਲੈ ਲਈਏ ਉਹ ਸਾਰੀ ਬਨਸਪਤੀ ਦਾ ਇੱਕ ਇੱਕ ਪੱਤਾ ਲੈ ਕਰਕੇ ਇਹ ਸਾਧ ਸੰਗਤ ਇਹਨੂੰ ਨੱਬੇ ਭਾਰ ਮੰਨੇ ਹੈ ਨੱਬੇ ਕੱਚਾ ਮਨ ਮੰਨੇ ਉਹਨੂੰ ਅਠਾਰਾਂ ਭਾਰ ਕਹਿੰਦੇ ਹੈ ਪੰਜ ਮਨ ਦਾ ਇੱਕ ਭਾਰ ਹੁੰਦਾ ਭਾਵ ਸਤਸੰਗ ਜੀ ਸਮੁੱਚੇ ਰੂਪ ਵਿੱਚ ਇਹ ਉਪਦੇਸ਼ ਹੈ ਭਾਰ ਆਪੇ ਭਾਰ ਅਠਾਰਾਂ ਹੈ ਬਨਸਪਤ ਭਾਵ ਕਿ ਸਾਰੀ ਜਿਹੜੀ ਸ੍ਰਿਸ਼ਟੀ ਹੈ ਉਹ ਆਪੇ ਹੀ ਹੈ ਤੂੰ ਆਪੇ ਹੀ ਫਲ ਲਾਏ ਤੇ ਆਪੇ ਹੀ ਤੂੰ ਜੀਵਾਂ ਨੂੰ ਗਿਆਨ ਦਾ ਫਲ ਲਾਉਣ ਵਾਲਾ ਹੈ ਆਪੇ ਮਾਲੀ ਆਪ ਸਭ ਸਿੰਚੈ ਆਪ ਹੀ ਮੋਹਿ ਪਾਏ ਤੇ ਇਹ ਪਰਮਾਤਮਾ ਉਹਦਾ ਸਤਸੰਗ ਜੀ ਇੱਕ ਬਗੀਚਾ ਹੈ ਵਾਹਿਗੁਰੂ ਜੋ ਸੰਸਾਰ ਹੈ ਇੱਕ ਬਗੀਚਾ ਪੇਟ ਕਰਨ ਕਰਿਆ ਅੰਮ੍ਰਿਤ ਨਾਮ ਤਾਵੇਂ ਫਲਿਆ ਇਹ ਪਰਮਾਤਮਾ ਵਿੱਚ ਜਿਹੜਾ ਹੈ ਸਾਰੇ ਸੰਸਾਰ ਉਹਦੇ ਬਗੀਚੇ ਵਿੱਚ ਉਹਦਾ ਨਾਮ ਅੰਮ੍ਰਿਤ ਹੈ ਜਿਹਨੂੰ ਮਹਾਰਾਜ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਇਹ ਸੰਸਾਰ ਰੂਪੀ ਥਾਲ ਵਿੱਚ ਕਹਿੰਦੇ ਅਸਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਾਮ ਅੰਮ੍ਰਿਤ ਹੈ ਫਿਰ ਆਪੇ ਮਾਲੀ ਹੈ ਆਪੇ ਸਿੰਜਣ ਵਾਲਾ ਹੈ ਆਪੇ ਮੂੰਹ ਪਾਏ ਆਪੇ ਜੀਵਾਂ ਦੇ ਮੂੰਹ ਵਿੱਚ ਅੰਮ੍ਰਿਤ ਦੀ ਦਾਤ ਪਾਉਣ ਵਾਲਾ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਕਰਨ ਵਾਲਾ ਹੈ ਜੀਵਾਂ ਨੂੰ ਕਰਤਾ ਪੁਰਖ ਹੈ ਆਪੇ ਭੁਗਤਾ ਹੈ ਭੁਗਣ ਆਪੇ ਦੇਣ ਵਾਲਾ ਹੈ ਦਾਤਾਂ ਆਪੇ ਦਿਵਾਏ ਤੇ ਇਸ ਤਰ੍ਹਾਂ ਦਾਨੀ ਬਣਾ ਕੇ ਅੱਗੇ ਦਾਨ ਕਰਵਾਉਣ ਵਾਲਾ ਹੈ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ ਆਪੇ ਮਾਲਕ ਹੈ ਆਪੇ ਜੀਵ ਦੀ ਰੱਖਿਆ ਕਰਦਾ ਹੈ ਮਾਤਾ ਦੇ ਗਰਭ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਕਹਿੰਦੇ ਮੁੱਖ ਤਲੈ ਪੈਰੋ ਪਰੇ ਵਸਦਰੋ ਕੋਹਤੜੇ ਥਾਏ ਸੋ ਧਣੀ ਕਿਉਂ ਵਸਾਰੇ ਉਧਰੇ ਦਿਸਦੇ ਉੱਥੇ ਵੀ ਰੱਖਿਆ ਕਰਦਾ ਹੈ ਮਾਤ ਗਰਭ ਹੈ ਆਪਨ ਸਿਮਰਨ ਤਹਿ ਤੁਮ ਰਾਖਣ ਹਾਰੀ ਉਹ ਰਾਖਾ ਹੈ ਆਪੇ ਰਹਿਆ ਸਮਾਏ ਸਾਰੇ ਸਮਾਰਿਆ ਹੈ ਜਨ ਨਾਨਕ ਵਡਿਆਈ ਆਖੇ ਹਰ ਕਰਦੇ ਕਿ ਜਿਸ ਨੂੰ ਤਿਲ ਨਾ ਤਮਾਏ ਕਹਿੰਦੇ ਮੈਂ ਉਹਦੀ ਵਡਿਆਈ ਕਰਦਾ ਮਹਾਰਾਜ ਕਿ ਜਿਸ ਨੂੰ ਤਿਲ ਨਾ ਤਮਾਏ ਉਹਨੂੰ ਤਿਲ ਜਾਣੇ ਵੀ ਕੋਈ ਤਮਾ ਨਹੀਂ ਕਿਸੇ ਪ੍ਰਕਾਰ ਦੀ ਉਹ ਸਿਰਫ ਦੇਣ ਵਾਲੇ ਹੈ ਦਾਤਾਂ ਦੇ ਰਿਹਾ ਹੈ ਦੇਦਾ ਦੇ ਲੈਦੇ ਤੱਕ ਪਾਏ ਜੁਗਾ ਜੁਗੰਤਰ ਕਾਈ ਐਸਾ ਪਰਮਾਤਮਾ ਵੱਡਾ ਦਾਤਾ ਹੈ ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਜੋ ਗੁਰੂ ਦਾ ਬਖਸ਼ਿਆ ਹੋਇਆ ਇਹ ਸਿਧਾਂਤ ਉਪਦੇਸ਼ ਹੈ ਸਾਡੇ ਮਨ ਵਿੱਚ ਵਸ ਜਾਵੇ। ਸਤਿਗੁਰੂ ਜੀ ਜ਼ਰੂਰ ਕਿਰਪਾ ਕਰਦੇ ਨੇ ਕਿਉਂਕਿ ਮਹਾਰਾਜ ਦੇ ਬਚਨ ਹਨ ਅਤੇ ਕੋਈ ਗਾਵੇ ਕੋ ਸੁਣੈ ਕੋ ਕਰੇ ਵਿਚਾਰ ਕੋ ਉਪਦੇਸ਼ੈ ਕੋ ਦ੍ਰਿੜੈ ਤਿਸ ਕਾ ਹਿਉ ਆਧਾਰ। ਸਭ ਦੀ ਭਲਾ ਕਰਦੇ ਮਹਾਰਾਜ, ਇੱਥੇ ਹੀ ਸਮਾਪਤੀ ਹੈ। ਵਿਚਾਰ ਕਰਦਿਆਂ ਸ਼ਬਦ ਦੀ ਅਰਥ ਕਰਦਿਆਂ ਬੇਅੰਤ ਖੁੱਲਾ ਹੋ ਜਾਂਦੀਆਂ ਨੇ ਜੀ। ਖਿਮਾ ਕਰਨੀ ਇੱਥੇ ਹੀ ਸਮਾਪਤੀ ਹੈ। ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਈ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਰਣਾ ਤਮਾਏ। ਅਤੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾਂ ਆਧਾਰ ਹੇ ਠਾਕੁਰ ਹਉ ਦਾਸੁਰ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਦਾ ਕੋਈ ਹੈ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।